ਉਸ ਦੀ ਵਿਆਖਿਆ ਆਪਾਂ ਮਿਤਾ ਪ੍ਰਤੀ ਕਰਦੇ ਆ ਰਹੇ ਹਾਂ। ਕੱਲ ਦੁਪਹਿਰ ਦੇ ਦੀਵਾਨ ਵਿੱਚ ਇਸ ਅਸਥਾਨ ਤੇ ਅਸੀਂ ਅਰਦਾਸ ਵਿੱਚ ਆਏ ਹੋਏ ਇਹ ਸ਼ਬਦ ਸੰਪੂਰਨ ਕੀਤੇ ਸਨ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਕੱਲ ਇਸ ਦੀਵਾਨ ਤੋਂ ਬਾਅਦ ਫ੍ਰੀ ਮਾਉਂਟ ਇੱਕ ਬੇਨਤੀ ਕੀਤੀ ਸੀ, ਜੋ ਉਸ ਤੋਂ ਅਗਲਾ ਪਹਿਰਾ ਹੈ, ਉਹਨੂੰ ਸੰਖੇਪ ਵਿੱਚ ਦੁਹਰਾ ਦੇਣਾ ਅਤਿ ਜ਼ਰੂਰੀ ਹੈ। ਉਹ ਇਹ ਹੈ, ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕੱਲ ਉੱਥੇ ਇਸ ਸੰਬੰਧੀ ਇੱਕ ਬੇਨਤੀ ਕੀਤੀ ਸੀ, ਇੱਥੋਂ ਤੱਕ ਜਿਤਨੀ ਵੀ ਅਸੀਂ ਅਰਦਾਸ ਕੀਤੀ ਹੈ ਉਹ ਅਸਲ ਵਿੱਚ ਹਰ ਵੇਲੇ ਹਰ ਸਮੇਂ ਤੇ ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਸਿੱਖ ਕਰੇਗਾ ਉਹਦੀ ਸ਼ਬਦਾਵਲੀ ਟੁਕੇਗੀ। ਤੇ ਜਿਹੜੇ ਅਸੀਂ ਇਹ ਸ਼ਬਦ ਪੜ੍ਹਦੇ ਪਏ ਹਾਂ ਕਿ ਸ੍ਰੀ ਨਨਕਾਣਾ ਸਾਹਿਬ, ਇਹ ਅਸਲ ਵਿੱਚ ਅਰਦਾਸ ਵਿੱਚ ਸਾਡੇ ਵਕਤੀ ਸ਼ਬਦ ਨੇ। ਮੇਰੀ ਬੇਨਤੀ ਸਰਵਣ ਕਰਿਓ, ਕੱਲ ਬੇਨਤੀ ਕੀਤੀ ਸੀ ਜਿੰਨੀ ਨਾਮ ਅਸੀਂ ਜਪਨੇ ਆ, ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ, ਇਹ ਵਕਤੀ ਨਹੀਂ, ਇਹ ਸਦੀਵ ਕਾਲ ਲਈ ਸ਼ਬਦ ਅਰਦਾਸ ਵਿੱਚ ਰਹਿਣਗੇ। ਜਿਨ੍ਹਾਂ ਨੇ ਧਰਮੇ ਤੇ ਸੀਸ ਦਿੱਤੇ ਨੇ, ਬੰਦ ਬੰਦ ਕਟਾਏ ਨੇ, ਖੋਪਰੀਆਂ ਲੁਹਾਈਆਂ ਨੇ, ਚਰਖੜੀਆਂ ਤੇ ਚੜੇ ਨੇ, ਇਹ ਸਦੀਵ ਕਾਲ ਲਈ ਅਰਦਾਸ ਵਿੱਚ ਸ਼ਬਦ ਗੂੰਜਦੇ ਰਹਿਣਗੇ। ਪੰਜ ਤਖਤ ਸਰਬੱਤ ਗੁਰਦੁਆਰੇ ਸਦਾ ਗੂੰਜਦੇ ਰਹਿਣਗੇ, ਪਰ ਇਹ ਜਿਹੜਾ ਪਹਿਰਾ ਹੈ ਇਹ ਹੈ ਵਕਤੀ ਤੌਰ ਤੇ, ਇਸ ਕਰਕੇ ਕਿ ਵਿਛੋੜੇ ਪਏ ਨੇ। ਜੇ ਮੇਰੇ ਕਰਤਾਰ ਨੂੰ ਪਾਇਆ ਤੇ ਖੱਦਾਂ ਲਕੀਰਾਂ ਟੁੱਟ ਗਈਆਂ ਤੇ ਫਿਰ ਇਹ ਸਿੱਖ ਅਰਦਾਸ ਨਹੀਂ ਕਰੇਗਾ, ਇਹ ਵਕਤੀ ਹੈ। ਕੱਲ ਬੇਨਤੀ ਇੱਕ ਉੱਥੇ ਕੀਤੀ ਸੀ ਕਿ ਸਿੱਖ ਸਭ ਕੁਝ ਭੁੱਲ ਗਿਆ ਹੈ, ਇਹਨੂੰ ਉਹ ਘਰ ਦੇ ਜੀ ਭੁੱਲ ਗਏ ਜਿਹੜੇ 47 ਵੇਲੇ ਖਤਮ ਹੋ ਗਏ, ਮਾਰ ਦਿੱਤੇ ਗਏ। ਇਹਨੂੰ ਆਪਣੀਆਂ ਹਵੇਲੀਆਂ ਮਹੱਲ ਭੁੱਲ ਗਏ, ਜਿਹੜੀ ਬੜੀ ਮਿਹਨਤ ਕਰਕੇ ਇਹਦੇ ਬਜ਼ੁਰਗ ਪੁਸ਼ਤ ਦਰ ਪੁਸ਼ਤ ਉੱਥੇ ਕਮਾਈ ਕਰਦੇ ਰਹੇ। ਇਹਨੂੰ ਆਪਣੇ ਬਾਜ਼ਾਰ ਆਪਣੇ ਬਿਜ਼ਨਸ ਸਭ ਭੁੱਲ ਗਏ। ਤੇ ਜੇ ਨਹੀਂ ਸਿੱਖ ਨੂੰ ਕਦੀ ਭੁੱਲਣਾ, ਉਹ ਨਨਕਾਣਾ ਸਾਹਿਬ ਨਹੀਂ ਭੁੱਲੇਗਾ। ਜੇ ਨਹੀਂ ਸਿੱਖ ਨੂੰ ਭੁੱਲਣਾ, ਉਹ ਪੰਜਾ ਸਾਹਿਬ ਨਹੀਂ ਭੁੱਲੇਗਾ। ਜੇ ਨਹੀਂ ਸਿੱਖ ਨੂੰ ਭੁੱਲਣਾ, ਲਾਹੌਰ ਚੂਨਾ ਮੰਡੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਨਹੀਂ ਭੁੱਲੇਗਾ। ਜੇ ਨਹੀਂ ਸਿੱਖ ਨੂੰ ਭੁੱਲਣਾ, ਕੱਲ ਹੁੰਦਾ ਪਿਆ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇਣ, ਤੇ ਡੇਰਾ ਸਾਹਿਬ ਕਦੀ ਸਿੱਖ ਨੂੰ ਭੁੱਲੇਗਾ ਨਹੀਂ। ਗੁਰੂ ਕੇ ਸਿੱਖੋ ਸ਼ਹੀਦ ਸਿੰਘਣੀਆਂ ਦੇ ਗੁਰਦੁਆਰੇ ਨਹੀਂ ਭੁੱਲਣਗੇ। ਜਿੱਥੇ ਸਿੱਖ ਨੇ ਕੇਸਾਂ ਦੀ ਖਾਤਰ ਆਪਣੀ ਖੋਪੜੀ ਲਵਾ ਦਿੱਤੀ, ਉਸ ਲਾਹੌਰ ਦਾ ਉਹ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਦਾ ਗੁਰਦੁਆਰਾ ਨਹੀਂ ਭੁੱਲੇਗਾ। ਮੇਰੇ ਕਹਿਣ ਤੋਂ ਮੁਰਾਦ ਸਭ ਕੁਝ ਭੁੱਲ ਸਕਦਾ ਹੈ, ਪਰ ਪਾਕਿਸਤਾਨ ਦੇ ਗੁਰਦੁਆਰੇ, ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ ਰੋਹਤਾਸ ਕਦੀ ਨਹੀਂ ਭੁੱਲੇਗਾ। ਉਹ ਰੇਲਵੇ ਸਟੇਸ਼ਨ ਪੰਜਾ ਸਾਹਿਬ ਦਾ, ਜਿੱਥੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹ ਕਦੀ ਨਹੀਂ ਸਿੱਖ ਭੁੱਲੇਗਾ। ਤੇ ਕੱਲ ਇੱਕ ਮੈਂ ਬੇਨਤੀ ਹੋਰ ਕੀਤੀ ਸੀ, ਉਹ ਕਹਿ ਕੇ ਅੱਗੇ ਤੁਰਨ ਲੱਗਾ ਵਾ। ਉਹ ਇਹ ਸੀ ਕਿ ਪੰਜਾਬ ਦੀ ਧਰਤੀ, ਇਹਨੂੰ ਸਿੱਖ ਕਦੀ ਵੀ ਭੁਲਾਣਗੇ ਨਹੀਂ। ਭਾਵੇਂ ਬਾਕੀ ਦੇ ਲੋਕ ਇੱਥੇ, ਮੁਗਲ ਵੀ ਆਏ ਇੱਥੇ, ਅਫਗਾਨ ਵੀ ਆਏ ਇੱਥੇ, ਅੰਗਰੇਜ਼ ਵੀ ਆਏ, ਹੋਰ ਵੀ ਕਈ ਆਏ, ਪਰ ਸਿੱਖਾਂ ਨੂੰ ਕਦੀ ਪੰਜਾਬ ਦੀ ਧਰਤੀ ਨਹੀਂ ਭੁੱਲੇਗੀ। ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਦੇ ਉਹ ਸ਼ਬਦ ਗੂੰਜਣਗੇ ਕਿ ਇੱਥੋਂ ਦੇ ਦਰਿਆ ਜਪ ਗਾਉਂਦੇ ਨੇ, ਇੱਥੋਂ ਦੇ ਬਾਗ ਜਿਹੜੇ ਨੇ ਬਾਬੇ ਦਾ ਕੀਰਤਨ ਕਰਦੇ ਨੇ, ਇਹਨਾਂ ਵਣਾਂ ਦੇ ਥੱਲੇ ਤਾਂ ਬਾਬੇ ਨੇ ਰੱਬ ਦੇ ਸਿਫਤ ਦੇ ਗੀਤ ਉਚਾਰਨ ਕੀਤੇ। ਕੱਲ ਇੱਕ ਬੇਨਤੀ ਕੀਤੀ ਸੀ, ਆਪ ਜੀ ਨੂੰ ਗਿਆਤ ਹੋਵੇ ਕਿ ਨੌ ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਪੰਜਾਬ ਦੀ ਧਰਤੀ ਹੈ, ਸਿੱਖ ਕਿਵੇਂ ਉਸ ਧਰਤੀ ਨੂੰ ਭੁਲਾ ਸਕਦਾ ਹੈ। ਮੈਂ ਸੰਖੇਪ ਵਿੱਚ ਅਰਜ਼ ਕਰਦੇ ਹਾਂ, ਕੇਵਲ ਸਾਹਿਬ ਗੁਰੂ ਕਲਗੀਧਰ ਜੀ ਨੂੰ ਛੱਡ ਕੇ ਪਟਨਾ ਸਾਹਿਬ ਦੀ ਧਰਤੀ ਤੇ ਕੇਵਲ ਗੁਰੂ ਕਲਗੀਧਰ ਜੀ ਦੀ ਆਮਦ ਹੋਈ ਹੈ, ਨੌ ਗੁਰੂ ਸਾਹਿਬਾਨ ਉਹਨਾਂ ਦੀ ਜਨਮ ਭੂਮੀ ਹੈ ਪੰਜਾਬ, ਤੇ ਸੱਤ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲੇ ਵੀ ਪੰਜਾਬ ਦੀ ਧਰਤੀ ਤੇ ਤਿਆਗੇ। ਦੇਖੋ ਕਦੇ ਨੌ ਗੁਰੂ ਸਾਹਿਬਾਨ ਕੱਲ ਗਿਣੇ ਸਨ। ਫਿਰ ਅਰਜ਼ ਕਰਦਿਆਂ ਨਨਕਾਣਾ ਸਾਹਿਬ ਨਹੀਂ ਭੁੱਲਣਾ, ਬਾਬੇ ਕਾਲੂ ਦੇ ਘਰ ਗੁਰੂ ਨਾਨਕ ਸਾਹਿਬ ਆਏ ਨੇ, ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਆਏ ਜ਼ਰੂਰ, ਪਰ ਮੱਤੇ ਦੀ ਸਰਾਂ ਕਦੀ ਨਹੀਂ ਭੁੱਲੇਗੀ ਪੰਜਾਬ ਦੀ ਉਹ ਧਰਤੀ ਜਿੱਥੇ ਮੇਰੇ ਗੁਰੂ ਅੰਗਦ ਸਾਹਿਬ ਆਏ। ਪਿੰਡ ਬਾਸਰ ਕੇ ਨਿਮਾਣਿਆਂ ਦਾ ਮਾਨ ਗੁਰੂ ਆਇਆ, ਲਾਹੌਰ ਚੂਨਾ ਮੰਡੀ ਗੁਰੂ ਰਾਮਦਾਸ ਆਏ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਆਏ, ਗੁਰੂ ਕੀ ਵਡਾਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਆਏ, ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ ਰਾਇ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਆਏ, ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਆਏ। ਕਿਵੇਂ ਕਹਿ ਦਈਏ ਕਿ ਸਿੱਖ ਪੰਜਾਬ ਨੂੰ ਭੁੱਲਣ? ਇਹਦੇ ਤੇ ਗੁਰੂ ਨੌ ਗੁਰੂ ਸਾਹਿਬਾਨਾਂ ਦਾ ਅਵਤਰਨ ਹੀ ਉਸ ਧਰਤੀ ਤੇ ਹੋਇਆ ਹੈ। ਦਸਵੇਂ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਟਨਾ ਸਾਹਿਬ ਤੇ ਸੱਤ ਗੁਰੂ ਸਾਹਿਬਾਂ ਨੇ ਆਪਣੇ ਸਰੀਰਕ ਚੋਲੇ ਵੀ ਇੱਥੇ ਸੰਕੋਚੇ ਨੇ। ਕਰਤਾਰਪੁਰ ਰਾਵੀ ਤੋਂ ਪਾਰ ਹਿੰਦੁਸਤਾਨ ਵੱਲ ਖਲੋਈਏ, ਉੱਥੇ ਮੇਰੇ ਬਾਬੇ ਨੇ ਇੱਕ ਨਵੀਂ ਰੀਤ ਚਲਾਈ ਸੀ। ਉਹ ਕਿਹੜੀ ਸੀ? ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦ ਹੈ। ਚੋਲਾ ਤਿਆਗਣ ਤੋਂ ਪਹਿਲਾਂ ਭਾਈ ਲੈਣੇ ਨੂੰ ਗੁਰੂ ਅੰਗਦ ਬਣਾਇਆ, ਚੋਲਾ ਕਰਤਾਰਪੁਰ ਤਿਆਗਿਆ। ਧੰਨ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਚੋਲੇ ਨੂੰ ਸੰਕੋਚਿਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ, ਗੁਰੂ ਰਾਮਦਾਸ ਜੀ ਨੇ ਵੀ ਗੋਇੰਦਵਾਲ, ਗੁਰੂ ਅਰਜੁਨ ਦੇਵ ਜੀ ਨੇ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ, ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਕੀਰਤਪੁਰ ਸਾਹਿਬ ਦੀ ਧਰਤੀ, ਗੁਰੂ ਹਰ ਰਾਇ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ, ਦੋ ਗੁਰੂ ਸਾਹਿਬਾਨ ਦਿੱਲੀ ਵੀ ਜਾ ਕੇ ਚੋਲੇ ਤਿਆਗੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਮੇਰੇ ਦਸਵੇਂ ਪਾਤਸ਼ਾਹ ਸੱਚੀ ਸਰਕਾਰ। ਦੇਖੋ ਪਟਨੇ ਆਏ, ਅਨੰਦਪੁਰ ਬਚਿੱਤਰ ਨਾਟਕ ਖੇਡੇ, ਪੌਂਟੇ ਦੀ ਧਰਤੀ ਤੇ ਪੌਂਟਾ ਸਾਹਿਬ ਦੀ ਧਰਤੀ ਤੇ ਅਕਾਲ ਦੀ ਉਸਤਤ ਕੀਤੀ, ਤੇ ਕਿੱਥੇ ਅਖੀਰ ਜਾ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਤੇ ਪੰਥ ਤੇ ਰਹਿਮਤਾਂ ਕਰਕੇ ਆਪ ਸੁਣਦੇ ਹੀ ਉਸ ਮਾਲਕ ਦੇ ਘਰ ਨੂੰ ਚਲੇ ਗਏ। ਆਓ ਗੁਰੂ ਕੇ ਸਿੱਖੋ, ਇਹ ਸਾਡੇ ਗੁਰੂ ਧਾਮ ਨੇ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਨੇ, ਉਹਨਾਂ ਦੀ ਤੜਫ ਹਰ ਸਿੱਖ ਲੈ ਕੇ ਬੈਠਾ ਹੈ। ਉਸ ਤੋਂ ਅੱਗੇ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ, ਮੈਂ ਸ਼ਬਦ ਕੇਵਲ ਉਹ ਚੁਣੇ ਨੇ ਜੋ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਜਾਂਦੀ। ਅਗਲੇ ਸ਼ਬਦ ਨੇ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਦੇ ਹਜ਼ੂਰ। ਅੱਗੇ ਫਿਰ ਦੈਸ਼ ਪਈ, ਖਾਲੀ ਥਾਂ ਹੈ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਹੈ, ਆਪ ਦੇ ਹਜ਼ੂਰ। ਫਿਰ ਖਾਲੀ ਥਾਂ ਛੱਡ ਕੇ ਉਹ ਥੱਲੇ ਉਹਨਾਂ ਨੋਟ ਦਿੱਤਾ ਇੱਕ ਪਾ ਕੇ, ਕਹਿੰਦੇ ਨੇ ਇੱਥੇ ਉਹ ਸ਼ਬਦ ਕਹਿ ਜਾਣ ਜਿਹੜੀ ਬਾਣੀ ਪੜ੍ਹੀ ਜਾਏ, ਉਹਦੇ ਸ਼ਬਦ ਕਹਿ ਜਾਣ ਜਿਵੇਂ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਨਿਤ ਨੇਮ ਦੀ ਅਰਦਾਸ, ਆਪ ਜੀ ਦੇ ਹਜ਼ੂਰ ਆਸਾ ਕੀ ਵਾਰ ਦੇ ਕੀਰਤਨ ਦੀ ਅਰਦਾਸ, ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰਦਾਸ, ਆਪ ਜੀ ਕੇ ਹਜ਼ੂਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ, ਆਪ ਜੀ ਦੇ ਹਜ਼ੂਰ ਅਖੰਡ ਪਾਠ ਸਾਹਿਬ ਦੇ ਸੰਪੂਰਨਤਾ ਦੀ ਭੋਗ ਕੀ ਅਰਦਾਸ, ਆਪ ਜੀ ਦੇ ਹਜ਼ੂਰ ਬੱਚੇ ਦੇ ਜਨਮ ਦਿਨ ਦੀ ਅਰਦਾਸ, ਆਪ ਜੀ ਦੇ ਹਜ਼ੂਰ ਜਾ ਚੁੱਕੇ ਪ੍ਰਾਣੀ ਦੇ ਲਈ ਅਰਦਾਸ ਸ਼ਬਦ ਵਰਤਾਂਗੇ। ਉੱਥੇ ਜਿਹੜਾ ਆਪ ਜੀ ਦੇ ਹਜ਼ੂਰ ਸ਼ਬਦ ਆਇਆ, ਉਹ ਅਸੀਂ ਵਕਤ ਅਨੁਸਾਰ ਜਿਸ ਕਾਰਜ ਲਈ ਅਰਦਾਸ ਪੈ ਕਰਨੇ ਆ, ਅਸੀਂ ਉਸ ਕਾਰਜ ਨੂੰ ਮੁੱਖ ਰੱਖ ਕੇ ਉੱਥੇ ਸ਼ਬਦ ਕਹਿ ਸਕਨੇ ਆ, ਤੇ ਕੋਈ ਜ਼ਰੂਰੀ ਨਹੀਂ ਉਹਦੇ ਵਿੱਚ ਸ਼ਬਦਾਵਲੀ ਲੰਬੇਰੀ ਵੀ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਸੰਕੋਚੀ ਵੀ ਜਾ ਸਕਦੀ ਹੈ। ਪਰ ਰੱਬ ਮਿਹਰ ਕਰੇ ਉਹ ਸ਼ਬਦਾਵਲੀ ਅਮੀਰ ਲਈ ਹੋਰ ਨਾ ਹੋਵੇ ਤੇ ਗਰੀਬ ਲਈ ਹੋਰ ਨਾ ਹੋਵੇ। ਇਹ ਨਹੀਂ ਜੇ ਕੋਈ ਤਨਾਡ ਪੁਰਸ਼ ਦੇ ਘਰ ਅਰਦਾਸ ਹੁੰਦੀ ਹੋਵੇ ਤੇ ਖੰਡ ਪਾਠ ਸਾਹਿਬ ਵੀ ਰੱਖ ਕੇ ਬਹਿ ਜਾਓ, ਸਾਰੀਆਂ ਪਦਵੀਆਂ ਉਹਦੀ ਝੋਲੀ ਵਿੱਚ ਪਾ ਦਈਏ, ਤੇ ਗਰੀਬ ਦੇ ਘਰ ਹੁੰਦੀ ਹੋਵੇ 10 पातशाहियां दा नां लिया, अखीर ते 5 गुरुद्वारियां दा नां लिया, कम नबेड़िया नहीं। देखो कल नूं मैं अर्ज करनी एक कि अखर वादा घाटा भुल चुक माफ करना उथे पाठ मुआफ नहीं, माफ करना सरबत दे कारज रास करने। पहला चित विच अज सारे सपहरे नूं कह दिया पर मन विच आया मना सरबत कारज दा ते कंसैप्ट ही बहुत वड्डा है। किसी का कारज शरीर का रोग हो सकता है, किसी का कारज दुनियावी बिजनेस कारोबार हो सकता है, किसी का कारज पुत्र की दात मंगनी हो सकता है, किसी का कारज अपने संसार की इज्जत मान पदवी हो सकता है, पर सरबत कारज संबंधी कल नूं बेनती करांगे। अज सिर्फ आपां 4 शब्द चुने ने, निमाणियां दे मान, नेताणियां दे तान, ने ओटियां दे ओट, सच्चे पिता वाहिगुरु जी आप जी दे हजूर अरदास बेनती है। आओ करो कृपालता साध संगत, आप जितने साहब दी चरण शरण विच बैठे हो, इस करके थोड़ी जी भूमिका जलंबेरी कीती है क्योंकि उत्थे दोपहर दी कथा असी एक पैरा मुका के आए। साहब धन गुरु रामदास सच्चे पातशाह जी आप मेहर करो, आप कृपा करके सानू अंदर दी एकाग्रता बख्शो, प्रेम भावना दे नाल अपने इन्हां पवित्र बचना दी विचार आप ही विच वरत के करा लवो। करो कृपा साध संगत जी, बख्शो आसीस, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों असी ये 4 शब्द अरदास दे पढ़ने हां, हे निमाणिया दे मान, एदा अर्थ है जिस दा दुनिया विच कोई भी मान नहीं करदा, अदब नहीं करदा, ओनू सत्कार नहीं दिंदा, ओनू इज्जत नहीं दिंदा। हे मेरे वाहिगुरु जी, जिस दा कोई भी मान तान ना करे, मान ना करे, तू इन्ना कृपालू है जिन्हां दा कोई मान ना करे, तुसी ओना निमाणियां नू मान दे दिंदे हो। अगला बचन ने नेताणियां दे तान, जिस बंदे दा तान दा अर्थ है बल, ताकत, शक्ति। जिस मनुख दी ताकत खत्म हो जाए, जिदे कुल तान ना रहे, हाथ चुकन जोगा ना रहे, जे तू कृपा करे ते उस निताणे दा तान बन जाना है। अगला बचन है ने ओटियां दी ओट, कहन लगे हर बंदा किसे ना किसे दे आसरे ते जींदा, जिस बंदे दी कोई भी ओट ना रह जाए, तुसी ने ओटियां दी ओट हो। ते चौथा शब्द परते है सच्चे पिता वाहिगुरु जी, पिता नाल शब्द सच्चे वरतिया है। संसारी संबंध भी पिता ते पुत्र दा है, पर एक कदी ना भुलियो, पता नहीं किन्ने कु पिता बने ते किन्ने कु पुत्र बने, पर सच्चा पिता अकाल पुरख केवल एक वाहिगुरु है। ये सी बाणी विचो वचन है। पहली अर्ज करा कि हे निमाणिया दे मां, इस संसार दे अंदर हर बंदे दे अंदर ये बीज जरूर लुकिया पिया है। कई इस चीज नू प्रगट करदे ने, कई इस बीज नू अंदर खाते नप के बैठे ने। एक बच्चे तो लैके बजुर्ग तक दे अंदर दी इच्छा है कि इस संसार विच मेरा मान तान जरूर होवे, मेरी इज्जत जरूर होवे। कभी भी किसी इंसान ने यह नहीं सोचा कि समाज विच मेरी बेइज्जती होवे, कभी बंदे ने यह नहीं कहा कि समाज दे लोक मेरी नरादरी कर, कभी बंदे किसी ने यह नहीं कहा कि थां थां ते मेरी खिल्ली उड़ाई जाए। नहीं, हर बंदे की इच्छा है कि मैनू मान जरूर मिले, ते संसारी पद्धर ते लोक मान करदे भी ने। पर यह गल याद रखो, संसार दा दिता होया मान छिन भंगर मान है। जेड़े लोग मान वाले तके ने, वह रब दे घर दे विच निपत्ते हुए तके ने, जिन्हां दा किसे मान नहीं कीता वह परमात्मा दे घर विच मान पांदे तके गए। हे निमाणिया दे मान, हे मेरे मालक, मेरा कोई मान करन वाला नहीं, असल विच तुसी निमाणिया दे मान हो। गुरु के सिखो, धन गुरु ग्रंथ साहिब जी दी अमृत गुरबाणी में एक शब्द गुरु रामदास जी दा है, मेरा ख्याल उस शब्द विच साडियां सारियां गल्लां आ जाणियां ने। तिन्ने शब्द नेड़े नेड़े दे ने कि निमाणियां दा मान, निताणियां दा ताम ते न्योटियां दी ओट। ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੂਹੀ ਵਿੱਚ ਹੈ। ਇਹਦੇ ਵਿੱਚ ਨਿਮਾਣਾ, ਨਿਤਾਣਾ ਤੇ ਗੁਰੂ ਕੇ ਸਿੱਖੋ ਅੱਗੇ ਜਿਹੜਾ ਨਿਉਤਾ ਹੈ ਉਹਨਾਂ ਤਿੰਨਾਂ ਦਾ ਜ਼ਿਕਰ ਕੀਤਾ। ਇਹ ਸ਼ਬਦ ਆਰੰਭ ਹੁੰਦਾ ਹੈ, ਪਰਮਾਤਮਾ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉ ਓਟਿਆਂ ਦੀ ਓਟ ਹੈ। ਗੁਰੂ ਰਾਮਦਾਸ ਫਰਮਾਉਂਦੇ ਨੇ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਦੇਖੋ ਤਿੰਨਾਂ ਸ਼ਬਦਾਂ ਦੀ ਇਹ ਵਿਆਖਿਆ ਕਰੇਗਾ। ਇਹ ਸ਼ਬਦ ਕਿਉਂ ਆਰੰਭ ਵਿੱਚ ਚੁਣਿਆ? ਕਿਉਂਕਿ ਮੇਰੇ ਗੁਰੂ ਰਾਮਦਾਸ ਜੀ ਦਾ ਤਾਣ ਵੀ ਕੋਈ ਨਹੀਂ ਸੀ। ਮਾਂ ਬਾਪ ਚਲੇ ਗਏ, ਯਤੀਮ ਨੇ, ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚਦੇ ਨੇ। ਉਸ ਬੱਚੇ ਨੂੰ ਜਿਹੜਾ ਮਰਜ਼ੀ ਆਪਣੇ ਵੱਲੋਂ ਮਜ਼ਾਕ ਉਡਾਉਂਦਾ ਉਹਨੂੰ ਮਾਰਨ ਕੁੱਟਣ ਤੱਕ ਜਾਂਦੇ ਨੇ। ਪਰ ਜਦੋਂ ਅੱਜ ਰਹਿਮਤਾਂ ਮਿਲ ਗਈਆਂ, ਇੱਕ ਸ਼ਬਦ ਵਿੱਚ ਕਹਿ ਗਏ, ਸਿੱਖਾਂ ਜਿਹਦੇ ਚਰਨਾਂ ਵਿੱਚ ਤੂੰ ਅਰਦਾਸ ਕਰਨ ਲੱਗਾ, ਉਸ ਦਾਤੇ ਦੇ ਤਿੰਨ ਸ਼ਬਦ ਜੇ ਸਮਝਣੇ ਨੀ ਤੇ ਇਸ ਸ਼ਬਦ ਨੂੰ ਸਮਝ ਲੈ। ਉਹ ਸ਼ਬਦ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੇਰੇ ਵਾਹਿਗੁਰੂ ਜੀ ਮੈਂ ਕਹਿ ਕਹਿ ਕੇ ਗਾਵਾਂ, ਉੱਚੀ ਉੱਚੀ ਬੋਲਾਂ? ਕਿਉਂ? ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈ, ਤੂੰ ਤਾਂ ਗੁਣਾਂ ਦੀ ਖਾਨ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਕੋ। ਮੈਂ ਤੇਰੀ ਉਪਮਾ ਨੂੰ, ਤੇਰੀ ਮਹਿਮਾ ਨੂੰ ਕਿਵੇਂ ਬਿਆਨ ਕਰਾਂ? ਤੁਮਰੀ ਮਹਿਮਾ ਬਰ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਹੁਣ ਅੱਗੇ ਤੱਕਿਓ ਨਿਉਟਿਆਂ ਦੀ ਓਟ ਕਿਵੇਂ ਵੇ? ਕਹਿਣ ਲੱਗੇ, ਮੈਂ ਹਰ ਹਰ ਨਾਮ ਧਰ ਸੋਈ ਨਿਉਟਿਆਂ ਦੀ ਓਟ। ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਕਿਸੇ ਦੀ ਕੋਈ ਧਰ, ਕਿਸੇ ਦੀ ਕੋਈ ਓਟ, ਮੇਰੇ ਗਰੀਬ ਦੀ ਓਟ ਕੇਵਲ ਤੇਰਾ ਨਾਮ ਹੈ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵ ਹੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ ਨਿਮਾਣਿਆਂ ਦੇ ਮਾਣ, ਮੈਂ ਤੁਝ ਬਿਨ ਅਵਰ ਨਾ ਕੋਈ ਅਗਲੀ ਤੋਕੇ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ। ਮੇਰੇ ਨਿਉਟੇ ਦੀ ਓਟ ਤੂੰ ਹੈ, ਮੇਰੇ ਨਿਤਾਣੇ ਦਾ ਤਾਣ ਤੂੰ ਹੈ, ਮੇਰੇ ਦੀਵਾਣੇ ਦਾ ਦੀਵਾਨ ਤੂੰ ਹੈ, ਮੇਰਾ ਦਰਬਾਰ, ਮੇਰਾ ਸਹਾਰਾ, ਮੇਰਾ ਆਸਰਾ ਤੂੰ ਹੈ। ਕਹਿਣ ਲੱਗੇ, ਮੇਰੇ ਵਾਹਿਗੁਰੂ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਅਗਲਾ ਬਚਨੇ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ। ਆ ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ, ਮੇਰਾ ਖਿਆਲ ਹੈ ਇਹਨਾਂ ਤੁਕਾਂ ਦੀ ਵਿਆਖਿਆ ਆ ਤੋ ਕੀ ਕਰਦਾ ਹੈ। ਮੈਂ ਤੁਧ ਆ ਗਏ ਅਰਦਾਸ, ਖੇ ਨਿਮਾਣਿਆਂ ਦੇ ਮਾਣ, ਖੇ ਨਿਤਾਣਿਆਂ ਦੇ ਤਾਣ, ਖੇ ਨਿਉਟਿਆਂ ਦੀ ਓਟ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ। ਮੈਂ ਹੋਰ ਥਾਉ ਨਾਹੀ, ਸੱਚੇ ਪਿਤਾ ਵਾਹਿਗੁਰੂ ਜੀ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਸਭ ਕਾਰਜ। ਮੈਂ ਸੋਚਦਾ ਸਾਂ ਕਿ ਦੇਖੋ ਇਸ ਸ਼ਬਦ ਨੂੰ ਪੜ੍ਹੋ ਤੇ ਇਸ ਪੈਰੇ ਦੀ ਵਿਆਖਿਆ ਤੇ ਸ਼ਬਦ ਹੀ ਕਰਦਾ ਪਿਆ। ਕਹਿਣ ਲੱਗੇ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਹਿੰਦੇ ਨੇ, ਮੈਂ ਇੰਨੇ ਯਕੀਨ ਨਾਲ ਆਇਆ, ਜੇ ਕੋਈ ਸੋਚੇ ਵੀ ਅੱਜ ਮਾਣ ਕੋਈ ਨੀ, ਕਹਿੰਦੇ ਨੇ, ਤੂੰ ਜਦੋਂ ਮਾਣ ਕਰਨ ਤੇ ਆਵੇਂ, ਜਦੋਂ ਤੂੰ ਆਪਣੀ ਤਾਕਤ ਵਰਤੇ ਆਵੇਂ, ਜਦੋਂ ਤੂੰ ਰਹਿਮਤ ਕਰਨ ਤੇ ਆਵੇਂ, ਜਿਹੜਾ ਬਲ, ਜਿਹੜੀ ਤਾਕਤ, ਜਿਹੜਾ ਮਾਣ ਤੇਰੇ ਕੋਲੇ ਕਿਸੇ ਹੋਰ ਕੋਲ ਨਹੀਂ। ਸਾਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਬਚਨ ਨੇ। ਕਹਿਣ ਲੱਗੇ, ਵਿੱਚੇ ਧਰਤੀ ਵਿੱਚੇ ਪਾਣੀ, ਤੇਰੇ ਜਿੰਨੀ ਤਾਕਤ ਕਿਸੇ ਕੋਲ ਹੈ ਵੇ ਕਿ ਇੱਕ ਪਾਸੇ ਧਰਤੀ ਪੈਦਾ ਕੀਤੀ, ਧਰਤੀ ਦੇ ਚਾਰ ਚੁਫੇਰੇ ਪਾਣੀ ਹੈ, ਕਿਹੜੀ ਤਾਕਤ ਤੇ ਜਿਹੜੀ ਧਰਤੀ ਨੂੰ ਪਾਣੀ ਦੇ ਉੱਤੇ ਟਿਕਾਈ ਬੈਠੀਏ, ਤੇਰੇ ਤੋਂ ਵੱਧ ਕਿਸੇ ਕੋਲ ਤਾਣ ਨਹੀਂ। ਵੈਸੇ ਵੱਖਰੀ ਅਰਜ਼ ਮੈਂ ਕਰਨੀ ਹੈ, ਨਿਤਾਣਿਆਂ ਦਾ ਤਾਣ ਕਿਵੇਂ? ਹਜ਼ੂਰ ਨੇ ਕਿਹਾ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਣ ਤਰੀਜੈ, ਇਹ ਤੇਰਾ ਬਲ, ਤੇਰੀ ਤਾਕਤ ਨਹੀਂ ਕਿ ਤੂੰ ਲੱਕੜ ਵਿੱਚ ਅੱਗ ਨੂੰ ਸਮੇਟ ਕੇ ਬੈਠਾ। ਕਹਿਣ ਲੱਗੇ, ਬੱਕਰੀ ਸਿੰਘ ਇੱਕ ਤੈ ਫੈ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਹੇ ਨਿਮਾਣਿਆਂ ਦੇ ਮਾਣ, ਕਹਿਣ ਲੱਗੇ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਦੇਖੋ ਰੱਬ ਦੀ ਵਡਿਆਈ, ਜਿਨ੍ਹਾਂ ਨਿਮਾਣਿਆਂ ਨੂੰ ਕੋਈ ਨਹੀਂ ਜਾਣਦਾ ਉਹਨਾਂ ਨੂੰ ਮਾਣ ਦਿਵਾਉਂਦਾ। ਇਸੇ ਤੁਕ ਨੂੰ ਆਧਾਰ ਰੱਖ ਕੇ ਕਿ ਅੱਗੇ ਚੁਲੀਏ। ਦੇਖੋ ਦੁਨੀਆਂ ਦੇ ਲੋਕ ਵੀ ਮਾਣ ਬੜਾ ਕਰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ। ਕਹਿਣ ਲੱਗੇ, ਹੇ ਮੇਰੇ ਮਾਲਕ ਜੀ, ਕਿ ਤੁਸੀਂ ਮਿਹਰ ਕਰੋ, ਮੈਂ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਮੇਰੇ ਮਾਲਕ ਤੇਰੇ ਤੋਂ ਬਿਨਾਂ ਜੇ ਕਿਸੇ ਤੇ ਹੋਰ ਕੋਈ ਮਾਣ ਕਰ ਲੈ ਅਸਲ ਵਿੱਚ ਉਹ ਬੰਦਾ ਕੱਚਾ ਹੈ। ਜੇ ਭੁੱਲੀ ਜੇ ਚੁੱਕੀ ਸਾਈ ਧੀ ਤਹਿਣ ਜੀ ਕਾਂਡੀਆਂ ਕਿਉਂਕਿ ਤੂੰ ਨਿਮਾਣਿਆਂ ਦਾ ਮਾਣ ਹੈ। ਜੇ ਭੁੱਲੀ ਜੇ ਚੁੱਕੀ ਸਾਈ ਧੀ ਤਹਿਣ ਜੀ ਕਾਂਡੀਆਂ ਜਿਨ੍ਹਾਂ ਨਿਖੋ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆਂ। ਹਾਂ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ। ਸੱਜਣ ਤੂੰ ਸੈਣ ਤੂੰ ਕਹਿਣ ਲੱਗੇ ਮੈਂ ਤੁਝ ਉੱਪਰ ਬਹੁ ਮਾਣੀਆਂ ਹੇ ਨਿਮਾਣਿਆਂ ਦੇ ਮਾਣ। ਸੱਜਣ ਤੂੰ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਹੇ ਨਿਮਾਣਿਆਂ ਦੇ ਮਾਣ। ਤੂੰ ਨਿਮਾਣੀ ਮਾਣੀਆਂ ਤੂੰ ਨਿਮਾਣਿਆਂ ਦਾ ਮਾਣ ਬਣ ਜਾਣਾ ਹੈ। ਤੇ ਜਦੋਂ ਕਿਸੇ ਨੂੰ ਮਾਣ ਦਿੰਦਾ ਹੈ ਉਹ ਲੋਕਾਂ ਤੋਂ ਨਹੀਂ ਪੁੱਛਦਾ ਕਿ ਇਸ ਬੰਦੇ ਨੂੰ ਮੈਂ ਮਾਣ ਦੇਣ ਲੱਗਾ ਇਹਦਾ ਤੁਹਾਡੇ ਬਾਰੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ। ਕਦੀ ਪਰਮਾਤਮਾ ਨੇ ਨਹੀਂ ਪੁੱਛਿਆ ਕਿ ਕਿਸੇ ਨਿਮਾਣੇ ਨੂੰ ਜਦੋਂ ਚੁੱਕਣ ਲੱਗਦਾ ਹੈ। ਸ਼ਾਇਦ ਕਿਰਪਾਲੂ ਜੀ ਕਿੰਨੇ ਇਹਨਾਂ ਰਹਿਮਤਾਂ ਦਾ ਸਾਈ ਹੈ ਉਹ ਕਦੀ ਕਿਸੇ ਦੀ ਸਲਾਹ ਨਹੀਂ ਲੈਂਦਾ ਕਿ ਮੈਂ ਇਸ ਭਗਤ ਨੂੰ ਇਸ ਮਹਾਂਪੁਰਸ਼ ਨੂੰ ਇਸ ਕਰਨੀ ਵਾਲੇ ਨੂੰ ਮਾਣ ਦੇਣ ਲੱਗਾ। ਤੇ ਜਿਨ੍ਹਾਂ ਨੂੰ ਮਾਣ ਮਿਲਿਆ ਉਹਨਾਂ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹੇ ਕਿ ਪਰਮਾਤਮਾ ਕਦੀ ਸਾਡੇ ਖਾਨਦਾਨ ਨੇ ਸਾਡੀਆਂ ਪੁਸ਼ਤਾਂ ਨੇ ਸਾਡੀ ਕੁੱਲ ਨੇ ਵੀ ਕਦੀ ਨਹੀਂ ਸੀ ਸੋਚਿਆ ਕਿ ਸਾਡੇ ਵਰਗੇ ਧੱਕੇ ਖਾਣ ਵਾਲੇ ਨਿਮਾਣਿਆਂ ਨੂੰ ਤੂੰ ਇੰਨਾ ਮਾਣ ਦੇ ਸਕਣਾ ਹੈ। ਦੇਖੋ ਸਾਹਿਬ ਬਾਬੇ ਰਵਿਦਾਸ ਨੂੰ ਜਦੋਂ ਮੈਂ ਪੜ੍ਹਨਾ 40 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਜਦੋਂ ਉਹਨਾਂ ਨੂੰ ਨਿਮਾਣਿਆਂ ਨੂੰ ਮਾਣ ਮਿਲਿਆ ਨਾ ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਮਤਾਂ ਭੁਲੇਖੇ ਵਿੱਚ ਰਿਹੋ। ਮੈਂ ਸਿਰਫ ਉਸ ਤੁਕ ਤੇ ਰੁਕਿਆ ਵਾਂ ਕਿ ਉਹ ਪਰਮਾਤਮਾ ਆਪ ਮੇਰ ਕਰਕੇ ਖਰ ਕੀ ਵਡਿਆਈ। ਦੇਖੋ ਸੰਤੋ ਖਰ ਨਿਮਾਣਿਆ ਮਾਣ ਦਿਵਾਏ, ਉਹ ਨਿਮਾਣਿਆਂ ਨੂੰ ਮਾਣ ਦਿਵਾਉਂਦਾ ਹੈ। ਰਵਿਦਾਸ ਜੀ ਨੇ ਕਿਹਾ ਮਤਾਂ ਭੁਲੇਖੇ ਵਿੱਚ ਰਹੋ ਕਿ ਰੱਬ ਕਿਸੇ ਤੋਂ ਪੁੱਛ ਕੇ ਮਾਣ ਦਿੰਦਾ। ਅਸੀਂ ਤਾਂ ਸਰਪਾਉ ਦੇਣੇ ਹੋਣ, ਸਤਿਕਾਰ ਦੇਣਾ ਹੋਵੇ ਉਹ ਗੁਰੂ ਕੇ ਸਿੱਖੋ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਚ ਬੇਨਤੀ ਕਰਨਾ, ਅਸੀਂ ਤਾਂ ਆਪਣੇ ਧੜੇ ਪਾਲਨੇ ਆ। ਇੱਥੇ ਬੰਦਾ ਆਇਆ ਅਮਰੀਕਾ ਵਿੱਚ, ਇਹਦੀਆਂ 5-7 ਦਿਨ ਪੇਪਰ 'ਚ ਖਬਰਾਂ ਲਵਾਓ, ਇਹਨੂੰ ਕਿਤੇ ਪਲੇਟ ਦਿਓ, ਕਿਤੇ ਇਹਦੇ ਗਲ 'ਚ ਸਰੋਪਾ ਪਾਓ, ਕਿਤੇ ਇਹਦੇ ਗਲ ਦੇ ਵਿੱਚ ਲੋਈ ਪਾਓ। ਮੈਂ ਬੇਨਤੀ ਕੀਤੀ ਇਹ ਸਰੋਪੇ ਇਹ ਲੋਈਆਂ ਇਹ ਮਾਣ ਨਹੀਂ ਦੇ ਚੱਲਣੇ, ਜਿਹਨੂੰ ਮੇਰਾ ਗੁਰੂ ਕਿਰਪਾ ਕਰਕੇ ਬੰਦਗੀ ਦਾ ਸਰੋਪਾ ਤੇ ਮਾਣ ਦੇਣ ਆ ਜਾਏ ਉਹ ਫਿਰ ਇਹਨਾਂ ਲੋਕਾਂ ਦੇ ਮਾਣ ਦਾ ਮੁਥਾਜ ਰਹਿੰਦੇ। ਕੀ ਲੋੜ ਨੂੰ ਮਥਾ ਮਾਣ ਦੀ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਏ, ਦੇਖੋ ਜਿਹਨੂੰ ਮਾਣ ਦਿੱਤਾ ਬਾਬਾ ਰਵਿਦਾਸ ਜੀ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹੇ, ਕਹਿਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੇ, ਹੇ ਨਿਮਾਣਿਆਂ ਦੇ ਮਾਣ ਹਰ ਕੀ ਵਡਿਆਈ। ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਕਰੇ, ਹਰ ਕੀ ਵਡਿਆਈ। ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ। ਮੈਂ ਸਿਰਫ ਪਹਿਲਾਂ ਇੱਕ ਸ਼ਬਦ ਲਿਆ, ਹੇ ਨਿਮਾਣਿਆ ਦੇ ਮਾਣ। ਕਹਿਣ ਲੱਗੇ ਨਿਮਾਣਿਆ ਮਾਣ ਦਿਵਾਏ, ਜਾਂ ਕੀ ਛੋਤ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਕਰੇ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੈ ਊਚ ਕਰੈ ਮੇਰਾ ਗੋਬਿੰਦ। ਹੇ ਨਿਮਾਣਿਆ ਦੇ ਮਾਣ ਤੇਰੇ ਤੋਂ ਬਿਨਾਂ ਕਿੰਨੇ ਮਾਣ ਦੇਣੇ। ਨੀਵਿਆਂ ਨੂੰ ਚੁੱਕਣ ਵਾਲਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਪੜ੍ਹਨੇ, ਭਾਈ ਸਾਧੂ ਭਾਈ ਰੂਪੇ ਕੋਲੋਂ ਜਲ ਛਕਿਆ। ਆਪ ਨੂੰ ਪਤਾ ਇਹ ਸਾਖੀ ਬੜੀ ਵਾਰੀ ਸੁਣੀ, ਸਾਰਾ ਪਿੰਡ ਉਹਨਾਂ ਦੇ ਬਰਖਿਲਾਫ ਸੀ। ਇੱਕ ਤਾਂ ਕਹਿਣਾ ਇਹ ਸ਼ੂਦਰ ਨੇ, ਸ਼ਬਦ ਵਰਤ ਨੇ, ਦੂਜਾ ਗੱਲ ਸਾਰਿਆਂ ਨੇ ਵਿਰੋਧ ਕਰਨਾ। ਅੱਜ ਪਾਣੀ ਪੀਤਾ ਹਜ਼ੂਰ ਕਿਰਪਾਲੂ ਜੀ ਨੇ ਤੇ ਨਾਲ ਜਦੋਂ ਉਹ ਬੱਚੀ ਵੀ ਜਾਂ ਇਉਂ ਕਹਿ ਲਓ ਭਾਈ ਰੂਪੇ ਦੀ ਮਾਂ ਭਾਈ ਸਾਧੂ ਦੀ ਘਰ ਵਾਲੀ ਆਈ, ਉਹਨੂੰ ਡੋਲੀ ਵਿੱਚ ਬਹਿੰਦਿਆਂ ਮੇਰੇ ਸਾਹਿਬ ਨੇ ਸਿੱਖੀ ਦੀ ਦਾਤ ਦਿੱਤੀ ਸੀ। ਤੁਹਾਨੂੰ ਪਤਾ ਹੈ ਇਹ ਸਿੱਖਾਂ ਦੀ ਬੱਚੀ ਸੀ, ਸਰਵਰ ਨਾਲ ਸਰਵਰੀਆਂ ਦੇ ਪੁਜਾਰੀ ਨਾਲ ਵਿਆਹੀ ਗਈ। ਇੱਕੋ ਗੱਲ ਕਹੀ ਸੀ ਜੇ ਬਾਪੂ ਘਰ ਸਿੱਖੀ ਦਿੱਤੀ ਆ ਤੇ ਤਾਂ ਮੇਰੇ ਦਾਤਾ ਮੇਰ ਕਰੀ, ਮੇਰੇ ਸਹੁਰੇ ਘਰ ਤੇਰੀ ਸਿੱਖੀ ਨਿਭ ਜਾਏ। ਹਜ਼ੂਰ ਡੋਲੀ ਰਾਹ ਵਿੱਚ ਰੋਕ ਕੇ ਕਿਹਾ ਸੀ ਧੀਏ ਤੇਰਾ ਘਰ ਸਿੱਖੀ ਦਾ ਕੇਂਦਰ ਹੋਵੇਗਾ, ਸਿੱਖੀ ਦਾ ਤੁਰਾ ਹੋਵੇਗਾ। ਅੱਜ ਜਦੋਂ ਉਹਨੂੰ ਨਿਵਾਜਣ ਗਏ ਭਾਈ ਰੂਪੇ ਦੇ ਹੱਥੋਂ ਪਾਣੀ ਪੀਤਾ ਤੇ ਉਸ ਬੀਬੀ ਨੇ ਹੱਥ ਜੋੜ ਕੇ ਕਿਹਾ ਇਹ ਮਿੱਥ ਮਿੱਥ ਨਹੀਂ, ਕਹਿਣ ਲੱਗੀ ਬਾਪ ਪਿਤਾ ਜੀ ਸਤਿਗੁਰੂ ਜੀ ਬੜਾ ਨਿਵਾਜਿਆ ਜੀ, ਪਿੰਡ ਦੇ ਲੋਕ ਟਿਕਣ ਨਹੀਂ ਦਿੰਦੇ, ਤਾਨੇ ਮਾਣਦੇ ਨੇ, ਮਿਹਣੇ ਮਾਰਦੇ ਨੇ। ਹੱਸ ਕੇ ਕਹਿਣ ਲੱਗੇ ਬੇਟਾ ਤੇਰੇ ਪੁੱਤਰ ਦੀ ਭਾਵਨਾ ਬੜੀ ਏ, ਅਸੀਂ ਤੇਰੇ ਪੁੱਤਰ ਦੇ ਨਾਂ ਤੇ ਪਿੰਡ ਵਸਾ ਦਿਆਂਗੇ। ਦੇਖੋ ਕਿ ਇਹ ਨਿਮਾਣੇ ਦਾ ਮਾਨ ਨਹੀਂ, ਇਹ ਸਿਰਫ ਇੱਕ ਬਾਜਮੁਖੀ ਉਦਾਹਰਨ ਹੈ। ਕਹਿਣ ਲੱਗੇ ਪੁੱਤਰ ਅਸੀਂ ਤੇਰੇ ਬੱਚੇ ਦੇ ਨਾਂ ਤੇ ਪਿੰਡ ਵਸਾਂਗੇ, ਆਪਣੇ ਹੱਥੀ ਮੋੜੀ ਗੱਡੀ ਤੇ ਆਪਣੀ ਪੁਸ਼ਾਕ ਲਾ ਕੇ ਦਿੱਤੀ ਭਾਈ ਰੂਪੇ, ਤੂੰ ਪਾ ਲੈ ਸਿਰ ਤੇ ਚੁੱਕ ਲਈ। ਹਜ਼ੂਰ ਕਹਿਣ ਲੱਗੇ ਪਾਉਂਦਾ ਕਿਉਂ ਨਹੀਂ? ਕਹਿਣ ਲੱਗਾ ਦਾਤਾ ਸਿਰ ਤੇ ਸ਼ੋਭ ਦੀ ਪਾਣੀ ਨਹੀਂ, ਇਹ ਬਖਸ਼ਿਸ਼ ਹੈ। ਹੱਸ ਕੇ ਕਹਿਣ ਲੱਗੇ ਦਸਵੇਂ ਜਾਮੇ ਆਵਾਂਗੇ, ਸਾਨੂੰ ਲੋੜ ਪੈਗੀ ਅਸੀਂ ਲੈ ਲਵਾਂਗੇ। ਹਜ਼ੂਰ ਕਿਰਪਾਲੂ ਜੀ ਨੇ ਉੱਥੇ ਜਿਹੜੀ ਮਿਹਰ ਕੀਤੀ, ਜਦੋਂ ਗਏ ਘਰ ਬੈਠੇ ਤੇ ਭਾਈ ਰੂਪਾ ਜੀ ਥੱਲੇ ਬਹਿ ਗਏ। ਮੈਂ ਸਿਰਫ ਇੱਕ ਦੋ ਸਾਖੀਆਂ ਦਾ ਤਾਂ ਆਧਾਰ ਬਣਾਇਆ, ਵੈਸੇ ਤਾਂ ਬਾਣੀ ਪ੍ਰਮਾਣ ਭਰਪੂਰ, ਕਥਾ ਦਾ ਆਨੰਦ ਹੀ ਕੁਛ ਹੋਰ ਏ, ਪਰ ਜਦੋਂ ਸਾਨੂੰ ਪ੍ਰਮਾਣ ਮਿਲ ਜਾਣ ਵੀ ਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ। ਭਾਈ ਰੂਪਾ ਜੀ ਥੱਲੇ ਬਹਿ ਗਏ। ਹਜ਼ੂਰ ਨੇ ਕਿਹਾ ਰੂਪਿਆ ਮੇਰੇ ਕੋਲ ਉੱਤੇ ਆ ਕੇ ਬੈਠੋ, ਨਹੀਂ ਦਾਤਾ ਮੈਂ ਥੱਲੇ ਚੰਗਾ ਲੱਗਣਾ। ਬਾਂਹ ਪਕੜ ਕੇ ਬਰਾਬਰ ਬਿਠਾ ਕੇ ਤੇ ਇੱਕੋ ਦਮ ਗਲਵਕੜੀ ਵਿੱਚ ਆਪਣੀ ਬਾਂਹ ਵਿੱਚ ਲੈ ਕੇ ਕਿਹਾ ਭਾਈ ਰੂਪੇ ਤੇਰਾ ਮਾਣ ਗੁਰੂ ਕੇ ਪੁੱਤਰਾਂ ਜਿੰਨਾ ਹੋਵੇਗਾ, ਤੈਨੂੰ ਲੋਕੀ ਗੁਰੂ ਕਾ ਪੁੱਤਰ ਜਾਣਨਗੇ। ਕੀ ਇਹ ਮੇਰਾ ਸਤਿਗੁਰੂ ਨਿਮਾਣਿਆਂ ਦਾ ਮਾਨ ਨੇ? ਹਰ ਕੀ ਵਡਿਆਈ, ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ। ਸਹਿਬ ਬਾਬਾ ਰਵਿਦਾਸ ਕਵੀ ਰਵਿਦਾਸ ਜੀ ਕਹਿ ਰਹੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ, ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਪੁੱਛਿਆ ਕਿੰਨਾ ਕਿੰਨਾ ਨੂੰ ਮਾਨ ਦਿੱਤਾ? ਕਹਿਣ ਲੱਗੇ ਨਾਮ ਦਿਓ, ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੈ, ਇਹ ਨਿਮਾਣਿਆਂ ਨੂੰ ਮਾਨ ਮਿਲਿਆ ਹੈ। ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭ ਹੈ ਸਰੈ, ਮੇਰਾ ਪ੍ਰਮਾਤਮਾ ਕਹਿਣ ਲੱਗੇ ਸਾਰਿਆਂ ਤੇ ਮਿਹਰ ਕਰਦੇ। ਉਸ ਨਿਮਾਣੇ ਨੂੰ ਕਿੰਨਾ ਮਾਨ ਦਿੱਤਾ? ਗੁਰੂ ਰਾਮਦਾਸ ਜੀ ਨੂੰ ਇਹ ਸ਼ਬਦ ਲਿਖਣੇ ਪਏ ਕਿ ਨੀਚ ਜਾਤ ਆਰ ਜਪਤਿਆਂ ਉਤਮ ਪਦਵੀ ਪਾਏ, ਨਿਮਾਣਿਆਂ ਦਾ ਤੂੰ ਮਾਣ ਹੈ, ਨੀਚ ਜਾਤ ਆਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ, ਨਾਮ ਦੇ ਪ੍ਰੀਤ ਲੱਗੀ ਕਰ ਸੇਤੀ। ਹੇ ਨਿਮਾਣਿਆਂ ਦੇ ਮਾਣ ਤੁਸੀਂ ਇੰਨਿਆਂ ਨੂੰ ਨਿਵਾਜਿਆ, ਸਾਡਾ ਇੱਥੇ ਕੋਈ ਮਾਣ ਨਹੀਂ, ਸਾਡਾ ਕਿਸੇ ਤੇ ਭਰੋਸਾ ਨਹੀਂ, ਤੁਸੀਂ ਮਿਹਰ ਕਰੋ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾਂ ਕਹਿ ਬੁਲਾਏ, ਜਦੋਂ ਤੂੰ ਮਾਣ ਦੇਣ ਆਵੇ ਤੂੰ ਨੀ ਪੁੱਛਣ ਗਿਆ ਵੀ ਖੱਤਰੀਆਂ ਨੂੰ ਮੈਂ ਨਾਮ ਦੇਵ ਨੂੰ ਸਰੋਪਾ ਦਿਆਂ। ਦੇਖੋ ਸਰੋਪੇ ਕੁਝ ਹੋਰ, ਜੇ ਗੁਰਸਿੱਖੋ ਉਹ ਇਸ ਤਰ੍ਹਾਂ ਨਜ਼ਰ ਨਹੀਂ ਆਉਂਦੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਸੰਸਾਰ ਤੋਂ ਚੋਲਾ ਤਿਆਗ ਕੇ ਜਾਣ ਲੱਗੇ ਨਾ, ਪਹਿਲਾਂ ਉਹਨਾਂ ਨੇ ਸਰੋਪੇ ਦਾ ਜ਼ਿਕਰ ਕੀਤਾ, ਮਾਣ ਦਾ ਜ਼ਿਕਰ ਕੀਤਾ, ਪੁੱਤਰਾਂ ਨੂੰ ਭਰਾਵਾਂ ਨੂੰ ਸਿੱਖਾਂ ਨੂੰ ਕੋਲ ਬਿਠਾ ਕੇ ਗੱਲ ਕਹੀ ਸੀ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਹਾਲਾਂ ਖੁਦ ਨਿਮਾਣਿਆਂ ਦੇ ਮਾਣ ਨੇ ਕਹਿਣ ਲੱਗੇ ਸੋ ਮੈਂ ਮੂਲ ਨਾ ਪਾਇਆ, ਤੇ ਕਹਿਣ ਲੱਗੇ ਕਿਉਂ ਨਾ? ਕਹਿੰਦੇ ਨੇ ਸੱਚ ਜਾਣੋ ਤੁਹਾਡੇ ਕੋਲ ਸ਼ਾਇਦ ਨਜ਼ਰ ਨਹੀਂ। ਕਹਿੰਦੇ ਨੇ ਦੇਖੋ ਮੈਂ ਪਰਮਾਤਮਾ ਦੀ ਹਜ਼ੂਰੀ ਵਿੱਚ ਖਲੋਤਾ ਵਾਂ। ਮੈਂ ਕਹਿੰਦਾ ਦੇਖੋ ਕਿਹੋ ਜੀ ਪਰਮ ਅਵਸਥਾ ਹੋਵੇਗੀ ਕਿ ਜਦੋਂ ਪਰਮਾਤਮਾ ਸਰਪਾਉ ਪਾਉਣ ਲੱਗਾ ਹੋਵੇ, ਤੇ ਅਸਲ ਵਿੱਚ ਗੁਰੂ ਦੇ ਸਰੋਪੇ ਸੱਚ ਜਾਣੋ ਦਿਸਦੇ ਨਹੀਂ, ਰੂਹਾਨੀਅਤ ਮੰਜ਼ਲਾਂ ਤੇ ਪਹੁੰਚੇ ਹੋਏ ਰੋਜ਼ ਸਰੋਪੇ ਲੈਂਦੇ ਪਏ, ਉਹਨਾਂ ਨੂੰ ਰੋਜ਼ ਮਾਣ ਮਿਲ ਗਏ। ਕਹਿਣ ਲੱਗੇ ਸਿੱਖੋ ਸ਼ਾਇਦ ਤੁਹਾਨੂੰ ਨਜ਼ਰ ਨਹੀਂ ਆਉਂਦਾ ਪਿਆ, ਆਓ ਦੇਖੋ ਮੇਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਖਲੋਤਾ ਹੈ ਤੇ ਮੇਰੇ ਬੁੱਢੜੇ ਦੇ ਗਲ ਵਿੱਚ ਪਰਮਾਤਮਾ ਸਰਪਾਉ ਪਾਉਣ ਲੱਗਾ। ਉਹ ਵੀ ਨਿਮਾਣਿਆਂ ਨੂੰ ਮਾਣ ਦੇਣਾ। ਹਜ਼ੂਰ ਨੇ ਕਿਹਾ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਅਗਲਾ ਬਚਨ ਹੈ ਆਪਾਂ ਪੜ੍ਹਨੇ ਆ, ਇੱਕ ਤੁਕ ਆਉਂਦੀ ਹੈ ਨਿਤ ਪੈਜੈ ਨਿਤ ਬਿਗਸ ਹੈ। ਹੁਣ ਪੈਜੈ ਕੀ? ਉਹ ਨਿਮਾਣਿਆਂ ਦਾ ਮਾਣ ਬਣਿਆ ਹੈ ਪਰਮਾਤਮਾ। ਮਿਤ ਪੈਜੈ ਮਿਤ ਬਿਗਸ ਹੈ, ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਉਹ ਨਿਮਾਣਿਆਂ ਦਾ ਮਾਣ ਬਣ ਕੇ ਉਹਨਾਂ ਦੇ ਗਲ ਵਿੱਚ ਸਰਪਾਉ ਪਾਉਂਦਾ ਪਿਆ ਹੈ। ਸਾਹਿਬ ਕਿਰਪਾਲੂ ਜੀ ਦੇ ਬਚਨ ਨੇ, ਰਵਿਦਾਸ ਜੀ ਨੇ ਕਿਹਾ ਕਿ ਤੂੰ ਨਿਮਾਣਿਆਂ ਦਾ ਮਾਣ ਹੈ ਤੇ ਜਿਨ੍ਹਾਂ ਦਾ ਮਾਣ ਬਣਿਆ ਉਹਨਾਂ ਨੇ ਬਾਣੀ ਵਿੱਚ ਫਿਰ ਕਹਿ ਦਿੱਤਾ ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾਂ ਰੋਏ ਜਾਲਗ ਚਿੱਤ ਨਾ ਆਵੇ, ਜਿਨ੍ਹਾਂ ਦਾ ਨਿਮਾਣਿਆਂ ਦਾ ਮਾਣ ਬਣਿਓ ਉਹ ਬਾਣੀ ਵਿੱਚ ਕਹਿ ਗਏ ਕਿਸੀ ਜ਼ੋਰ ਅਹੰਕਾਰ ਬੋਲਣ ਕਾ ਕਿਸੀ ਜ਼ੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਕਹਿਣ ਲੱਗੇ ਹੇ ਮੇਰੇ ਪਰਮਾਤਮਾ ਕੋਈ ਚੰਗਾ ਬੋਲਣ ਲੱਗ ਪਵੇ ਲੋਕੀ ਉਹਦਾ ਮਾਣ ਕਰਦੇ ਨੇ ਅਸਲ ਵਿੱਚ ਉਹਦਾ ਸਤਿਕਾਰ ਕਰਦੇ ਨੇ। ਕਿਸੇ ਬੰਦੇ ਕੋਲ ਦੌਲਤ ਹੋਵੇ ਸੱਦ ਕੇ ਧੱਕੇ ਨਾਲ ਉਹਦੇ ਲਈ ਸ਼ਬਦ ਵੀ ਕੁਝ ਹੋਰ ਹੋਣਗੇ। ਅਸੀਂ ਅਸਲ ਵਿੱਚ ਗੁਰਮਤ ਨੂੰ ਸਮਝਣ ਦੀ ਬਜਾਏ ਕੇਵਲ ਆਪਣੀ ਹਉਮੈ ਨੂੰ ਪਾਲਣ ਤੁਰੇ ਹੋਏ ਹਾਂ। ਕਦੀ ਤੱਕਿਓ ਜਿਹੜੇ ਕਰਮ ਅਸੀਂ ਕਰਨੇ ਪਏ ਹਾਂ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਪੁੱਛੀਏ ਦਾਤਾ ਨਾਮ ਅਸੀਂ ਸੰਗਤ ਦਾ ਲੈਂਦੇ ਹਾਂ ਕਰਮ ਅਸੀਂ ਅਸੰਗਤ ਵਾਲੇ ਕਰਨੇ ਪਏ ਹਾਂ। ਨਾਮ ਅਸੀਂ ਧਰਮ ਦਾ ਲੈਂਦੇ ਹਾਂ ਤੇ ਕਰਮ ਸਾਡੇ ਕੁਕਰਮ ਹੁੰਦੇ ਨੇ ਅਸਲ ਵਿੱਚ ਉਹ ਧਰਮ ਨਹੀਂ ਹੁੰਦਾ। ਜਦੋਂ ਪਰਮਾਤਮਾ ਕਿਸੇ ਤੇ ਮਿਹਰ ਕਰਦਾ ਕਿਸੇ ਨੂੰ ਮਾਣ ਹੈ ਉਹਨੂੰ ਦੌਲਤ ਹੋਣ ਕਰਕੇ ਲੋਕ ਮਾਣ ਸਤਿਕਾਰ ਇੱਜ਼ਤ ਦਿੰਦੇ ਨੇ ਕਿਸੇ ਨੂੰ ਬੋਲਣ ਕਰਕੇ ਮਾਣ ਦਿੰਦੇ ਨੇ ਤੇ ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਮੈਂ ਹਰ ਦਿਨ ਟੇਕ ਧਰ ਅਵਰ ਨਾ ਕਾਈ ਕਹਿਣ ਲੱਗੇ ਮੇਰੀ ਕੋਈ ਹੋਰ ਟੇਕ ਨਹੀਂ ਕੋਈ ਆਸਰਾ ਨਹੀਂ ਮੇਰੇ ਮਾਲਕ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ ਮੇਰਾ ਹੋਰ ਕੋਈ ਆਸਰਾ ਨਹੀਂ ਮੇਰੀ ਨਿਮਾਣੀ ਦਾ ਮਾਣ ਤੂੰ ਹੈ। ਕਹਿਣ ਲੱਗੇ ਨਿਮਾਣੇ ਮਾਣ ਕਰੇ ਪ੍ਰਭਾਵੈ ਹੋਰ ਕੇਤੀ ਚੱਖ ਚੱਖ ਆਵੇ ਜਾਵੇ ਜਿਨ ਕਾ ਪੱਖ ਕਰੇ ਤੂੰ ਸਵਾਮੀ ਤਿੰਨ ਕੀ ਉੱਪਰ ਗੱਲ ਤੁਦ ਆਣੀ ਹੈ। ਜਦੋਂ ਨਿਮਾਣਿਆਂ ਦਾ ਮਾਣ ਬਣਦਾ ਹੈ ਕਹਿਣ ਲੱਗੇ ਜਦੋਂ ਤੂੰ ਮਾਣ ਦੇਣ ਲੱਗੇ ਜਿਤਨੇ ਮਰਜ਼ੀ ਲੋਕ ਝੱਖ ਮਾਰੀ ਜਾਣ ਜਿਹਨੂੰ ਤੂੰ ਵੱਡਾ ਕਰਨਾ ਉਹਨੂੰ ਤੂੰ ਉੱਚਿਆਂ ਕਰ ਦੇਣਾ ਹੀ ਦੁਨੀਆਂ ਦੀ ਤੈਨੂੰ ਪਰਵਾਹ ਨਹੀਂ ਹੋਰ ਕੇਤੀ ਝੱਖ ਝੱਖਾਵੇ ਜਾਵੇ ਨਾਲ ਫਿਰ ਸ਼ਬਦ ਵਰਤੇ ਕਿ ਜਿਨ ਕਾ ਪੱਖ ਕਰੇ ਤੂੰ ਸਵਾਮੀ ਜਿਨ੍ਹਾਂ ਦੇ ਪੱਖ ਵਿੱਚ ਤੂੰ ਖਲੋ ਜਾਵੇ ਉਹ ਜੋ ਕੁਝ ਵੀ ਬੋਲਣ ਉਹਨਾਂ ਦੀ ਗੱਲ ਕਦੀ ਫਿੱਕੀ ਨਹੀਂ ਪੈਂਦੀ ਉਹਨਾਂ ਦੀ ਗੱਲ ਸਭ ਤੋਂ ਉੱਚੀ ਹੁੰਦੀ ਹੈ। ਜਿਨ ਕਾ ਪੱਖ ਕਰੇ ਤੂੰ ਸਵਾਮੀ ਤਿੰਨ ਕੀ ਉੱਪਰ ਗੱਲ ਤੁਦ ਆਣੀ ਗਏ ਉਹਨਾਂ ਦੀ ਗੱਲ ਉਹਨਾਂ ਦੇ ਬਚਨ ਸਭ ਤੋਂ ਉੱਚੇ ਹੁੰਦੇ ਨੇ। ਇਸ ਕਰਕੇ ਮੇਰੇ ਮਾਲਕ ਜੀ ਤੂੰ ਨਿਮਾਣਿਆਂ ਦਾ ਮਾਣ ਹੈ। ਰਵਿਦਾਸ ਜੀ ਨੂੰ ਮਾਣ ਮਿਲਿਆ ਤੇ ਉਹਨਾਂ ਨੇ ਸ਼ਬਦ ਬਾਣੀ ਵਿੱਚ ਕਹਿ ਦਿੱਤੇ ਕਹਿਣ ਲੱਗੇ ਆਹ ਵੀ ਦਿਨ ਸਨ ਕਿ ਜਦੋਂ ਬਨਾਰਸ ਵਿੱਚੋਂ ਨਿਕਲਦਾ ਸਨ ਤੇ ਲੋਕ ਕਹਿੰਦੇ ਸਨ ਸ਼ੂਦਰ ਜਾ ਰਿਹਾ ਹੈ ਲੋਕ ਕਹਿੰਦੇ ਸਨ ਪਾਣੀ ਨਾ ਭਰਨ ਦਿਓ ਖੂਹ ਤੋਂ ਲੋਕ ਕਹਿੰਦੇ ਸਨ ਇਹਨੂੰ ਧੁੱਪੇ ਗਲੀ ਵਿੱਚ ਨਿਕਲਣ ਨਾ ਦਿਓ ਇਹਦੇ ਪਰਛਾਵੇਂ ਨਾਲ ਪਿੱਟ ਜਾਈਦਾ। ਅੱਜ ਉਹ ਵੀ ਦਿਨ ਨੇ ਕਿ ਜਿੱਦਣ ਵੱਡੇ ਵੱਡੇ ਪ੍ਰਧਾਨ ਪੰਡਿਤ ਵਿਦਵਾਨ ਪੰਡਿਤ ਪਤਵੰਤੇ ਪੰਡਿਤ ਸਾਹਮਣੇ ਖਲੋ ਕੇ ਕਹਿੰਦੇ ਨੇ ਰਵਿਦਾਸ ਬ੍ਰਹਮ ਦੀ ਬਾਤ ਸਾਨੂੰ ਵੀ ਸੁਣਾ ਪਰਮਾਤਮਾ ਦੇ ਘਰ ਦੀ ਗੱਲ ਸਾਨੂੰ ਵੀ ਦੱਸ। ਕਹਿਣ ਲੱਗੇ ਕਿ ਇਹ ਨਿਮਾਣਿਆਂ ਦਾ ਮਾਣ ਨੇ ਬਾਬਾ ਰਵਿਦਾਸ ਜੀ ਨੇ ਪਵਿੱਤਰ ਸ਼ਬਦ ਕਹੇ ਨੇ ਤੇ ਅਸੀਂ ਉਹ ਸ਼ਬਦ ਪੜ੍ਹਨੇ ਆ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਮੇਰੀ ਜਾਤ ਕੁੱਟ ਵੰਡ ਲਾ ਖੇ ਨਿਮਾਣਿਆਂ ਦੇ ਮਾਣ ਐਸੀ ਲਾਲ ਤੁਝ ਬਿਨ ਕੌਣ ਕਰੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ। ਮੇਰੇ ਮਾਲਕ ਜੀ ਮੇਰੀ ਜਾਤ ਕੁੱਟ ਵੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ। ਹੁਣ ਪ੍ਰਧਾਨ ਪੰਡਿਤ ਜਿਹੜੇ ਵਿਦਵਾਨ ਪੰਡਿਤ ਪਤਵੰਤੇ ਪੰਡਿਤ ਆਏ ਉਹ ਆ ਕੇ ਦੰਡੌਤ ਕਰਨ ਲੱਗ ਪਏ ਤੇ ਸੋਚਣਾ ਹੋਰ ਰਵਿਦਾਸ ਤੂੰ ਤਾਂ ਉਹੀ ਹੈ ਜਿਹਦੀਆਂ ਕਈ ਪੁਸ਼ਤਾਂ ਇਸ ਬਨਾਰਸ ਦੇ ਜ਼ਬਰ ਦੀਆਂ ਇਸ ਜਾਤ ਪਾਤ ਦੀ ਧੱਕੇ ਦੀਆਂ ਸਹਿੰਦੀਆਂ ਰਹੀਆਂ ਧੱਕਾਂ ਤੇ ਪਿਸਦੀਆਂ ਰਹੀਆਂ ਇਹਨਾਂ ਦੀ ਨਫ਼ਰਤ ਵਿੱਚ ਤੇ ਅੱਜ ਮੇਰੇ ਮਾਲਕ ਜੀ ਇਹ ਕਿਉਂ ਝੁੱਕ ਗਏ। ਉਹਨਾਂ ਇਹ ਨਹੀਂ ਕਿਹਾ ਕਿ ਮੇਰੀ ਲਿਆਕਤ ਮੇਰੇ ਗੁਣ। ਕਹਿਣ ਲੱਗੇ ਨਹੀਂ ਗੁਣ ਨਹੀਂ ਅਸਲ ਵਿੱਚੋਂ ਨਿਮਾਣਿਆਂ ਦਾ ਮਾਣ ਹੈ। ਅਬ ਵਿਪਰ ਪੰਡਾਂ ਪ੍ਰਧਾਨ ਤੈ ਕਰੇ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾਂ ਮੈਂ ਰਵਿਦਾਸ ਦਾਸ ਤੇਰੇ ਨਾਮ ਦੀ ਸ਼ਰਨ ਵਿੱਚ ਆਇਆ ਵਾਂ ਤੂੰ ਮੇਰਾ ਨਿਮਾਣਿਆਂ ਦਾ ਮਾਣ ਹੈ। ਗੁਰੂ ਕੇ ਸਿੱਖੋ ਅਨੇਕਾਂ ਨੇ ਜਿਨ੍ਹਾਂ ਨੂੰ ਮੇਰੇ ਪਰਮਾਤਮਾ ਨੇ ਨਿਮਾਣਿਆਂ ਨੂੰ ਮਾਣ ਦਿੱਤਾ ਕਿ ਭਾਈ ਲਾ ਲੋ ਉਹਨੂੰ ਮੇਰੇ ਦਾਤੇ ਨੇ ਨਿਮਾਣੇ ਨੂੰ ਮਾਣ ਨਹੀਂ ਦਿੱਤਾ ਕਿ ਭਾਈ ਮਰਦਾਨੇ ਨੂੰ ਨਿਮਾਣੇ ਨੂੰ ਮਾਣ ਨਹੀਂ ਦਿੱਤਾ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ ਇੱਕ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਜਿਹਦਾ ਆ ਜਾਏ ਨਾ ਸਮਝੋ ਕਿੰਨਿਆਂ ਭਾਗਾਂ ਵਾਲਾ ਹੋਵੇਗਾ। ਇੱਕ ਵਾਰੀ ਕੋਈ ਆ ਜਾਏ ਤੇ ਬੇਨਤੀ ਇੱਕ ਦਿਨ ਕੀਤੀ ਸੀ ਇੱਥੇ ਬਾਬੇ ਕਾਲੂ ਦਾ ਨਾਮ ਨਹੀਂ ਇੱਥੇ ਮਾਂ ਤ੍ਰਿਪਤਾ ਦਾ ਨਾਮ ਨਹੀਂ ਇੱਥੇ ਕਦੀ ਤੱਕਿਓ ਕਿ ਹੋਰ ਪੁੱਤਰਾਂ ਦਾ ਰਿਸ਼ਤੇਦਾਰਾਂ ਦਾ ਨਾਮ ਨਹੀਂ। ਹੇ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਿ ਭਾਈ ਲਾਲੋ ਦਾ ਘਰ ਪਿੰਡ ਤੋਂ ਬਾਹਰ ਝੁੱਗੀ ਖੈ ਤੇ ਆਪਾਂ ਉਹਨਾਂ ਗੁਰਦੁਆਰਿਆਂ ਨੂੰ ਵੀ ਚੇਤੇ ਕਰਨੇ ਆ, ਰੋੜੀ ਸਾਹਿਬ ਜਿੱਥੇ ਮੇਰੇ ਬਾਬੇ ਨੇ ਮਿਹਰ ਕੀਤੀ, ਅੱਜ ਤੱਕ ਉਹ ਖੋਈ ਤੇ ਉਹ ਚੱਕੀ ਭਾਈ ਲਾਲੋ ਦੀ ਜਿਹਨੂੰ ਲੋਕ ਸਤਿਕਾਰ ਦਿੰਦੇ ਨੇ। ਹੇ ਮੇਰੇ ਦਾਤਾ, ਕੀ ਤੁਸੀਂ ਨਿਮਾਣਿਆਂ ਦੇ ਮਾਣ ਇੰਨੀਆਂ ਰਹਿਮਤਾਂ ਕਰਦੇ ਹੋ ਕਿ ਜਿਸ ਲਾਲੋ ਨੂੰ ਕੋਈ ਨਹੀਂ ਜਾਣਦਾ, ਕੇਵਲ ਰੋੜੀ ਸਾਹਿਬ ਚੱਕੀ ਤਾਂ ਜਾਂ ਉਹਦੀ ਖੋਈ ਨਹੀਂ, ਤੁਸੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੇ ਲਾਲੋ ਵੇ ਲਾਲੋ ਵੇ ਲਾਲੋ ਕਹਿ ਕੇ ਪੁਕਾਰਿਆ। ਹੇ ਨਿਮਾਣਿਆਂ ਦੇ ਮਾਣ, ਕਿਰਪਾ ਕਰੀ ਗਰੀਬਾਂ ਨੂੰ ਮਾਣ ਦੇ, ਉਹ ਨਿਮਾਣਿਆਂ ਦਾ ਮਾਣ ਹੈ। 7 ਵਾਰੀ ਅਸੀਂ ਸ਼ਬਦ ਪੜ੍ਹਨੇ ਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਪੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਦਹਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਂਬਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਦੇਖੋ ਇਹ 7 ਵਾਰੀ ਤਕਰੀਬਨ ਸ਼ਬਦ ਲਾਲੋ ਲਾਲੋ ਕਿਹਾ, ਤੇ ਇਸ ਨੂੰ ਅਰਦਾਸ ਵਿੱਚ ਅਸੀਂ ਕਹਾਂਗੇ ਨਹੀਂ ਕਿ ਦਾਤਾ ਜੀ ਇਸ ਨਿਮਾਣੇ ਨੂੰ ਕਿੰਨੇ ਜਾਣਨਾ ਸੀ। ਹਾਂ ਅੱਜ ਦਾ ਸਿੱਖ ਹੁੰਦਾ ਅਖੌਤੀ, ਬੇਨਤੀ ਕਰਾਂ, ਉਹਨੇ ਲਾਲੋ ਨੂੰ ਕਿਤੇ ਪੁੱਛਣਾ ਸੀ? ਲਾਲੋ ਦੇ ਘਰ ਨਹੀਂ ਸੀ ਕਿਸੇ ਜਾਣਾ, ਉਹਨੇ ਭੱਜ ਕੇ ਇੱਕੋਦਮ ਗੱਡੀ ਮਲਕ ਭਾਗੋ ਦੇ ਘਰ ਖੜੀ ਕਰਨੀ ਸੀ, ਕਿਉਂਕਿ ਮਲਕ ਭਾਗੋ ਨਾਲ ਉਹਨੂੰ ਸੁੱਖ ਮਿਲਣਾ ਸੀ। ਬਾਬੇ ਨੇ ਕਿਹਾ ਨਹੀਂ, ਇਹ ਧੱਕਿਆ ਪਿੰਡ ਤੋਂ, ਇਹ ਧੱਕਿਆ ਹੈ ਬਰਾਦਰੀ ਤੋਂ, ਇਹ ਧੱਕਿਆ ਹੈ ਸਮਾਜ ਤੋਂ, ਇਹ ਧੱਕਿਆ ਹੈ ਇਸ ਕੋੜੀ ਵਰਨ ਵੰਡ ਤੋਂ। ਕਹਿਣ ਲੱਗੇ ਜਿਹਨੂੰ ਲੋਕ ਆਪਣੇ ਘਰ ਨਹੀਂ ਵੜਨ ਦਿੰਦੇ, ਮੈਂ ਇਹਦੇ ਕਰਮ ਮਿਖੀ ਨਾ ਭਰਾਂਗਾ ਤੇ ਰੋਟੀ ਵੀ ਤੇਰੇ ਘਰੋਂ ਖਾਂਗਾ, ਜਿਹੜੀ ਸੁੱਕੀ ਤੂੰ ਖਾਏਗਾ ਉਹ ਮੇਰੀ ਥਾਲੀ ਵਿੱਚ ਰੱਖ ਦੇ। ਇਹ ਨਿਮਾਣਿਆਂ ਦਾ ਮਾਣ ਹੈ। ਸਾਹਿਬ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਅਰਜ ਕਰ ਰਿਹਾ ਸਾਂ, ਭਾਈ ਲਾਲੋ ਨੂੰ ਨਿਮਾਣੇ ਨੂੰ ਮਾਣ ਮਿਲਿਆ, ਭਾਈ ਮਰਦਾਨੇ ਨੂੰ ਮਾਣ ਮਿਲਿਆ, ਤੇ ਭਾਈ ਗੁਰਦਾਸ ਵੇਲੇ ਤਾਂ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ, ਕਹਿਣ ਲੱਗੇ ਤੁਸੀਂ ਮਿਰਾਸੀ ਕਹਿ ਕੇ ਇਹਨੂੰ ਭੰਡਦੇ ਹੋ, ਤੁਸੀਂ ਨੀਵਾਂ ਕਹਿ ਕੇ ਦੁਰਕਾਰਦੇ ਹੋ। ਕਹਿਣ ਲੱਗੇ ਤੁਹਾਨੂੰ ਕੀ ਪਤਾ ਸਾਡੇ ਘਰ ਵਿੱਚ ਇਹਨਾਂ ਦਾ ਕਿੰਨਾ ਕੁ ਮਾਣ ਹੈ, ਕਿੰਨੀ ਕੁ ਇੱਜ਼ਤ ਹੈ, ਪੁੱਛਿਆ ਕਿੰਨੀ ਕੁ? ਤੇ ਭਾਈ ਸਾਹਿਬ ਨੇ ਉੱਥੇ ਇੱਕੋ ਪੌੜੀ ਵਿੱਚ ਨਿਰਉਤਰ ਕਰ ਦਿੱਤੇ ਸਨ ਅਭਿਮਾਨੀ। ਕਹਿਣ ਲੱਗੇ ਕਦੀ ਦੇਖਿਆ ਜੇ ਕਿ ਲੈਲਾ ਦੇ ਘਰੋਂ ਨਿਕਲਦੇ ਕੁੱਤੇ ਨੂੰ ਮਜਨੂੰ ਸ਼ਦਾਈ ਹੋ ਕੇ ਪਿੱਛੇ ਦੌੜਿਆ ਸੀ, ਤੇ ਉਸ ਕੁੱਤੇ ਦੇ ਪੈਰਾਂ ਨੂੰ ਪਏ, ਉਸ ਕੁੱਤੇ ਦੇ ਪੈਰਾਂ ਨੂੰ ਮੱਥੇ ਟੇਕੀ ਜਾਏ। ਹੱਸਣ ਵਾਲੇ ਲੋਕਾਂ ਨੇ ਕਿਹਾ, ਉਹ ਸ਼ਦਾਈਆ ਬੰਦਿਆ, ਕੁੱਤੇ ਦੇ ਪੈਰਾਂ ਵੀ ਝੁਕਣਾ ਪਏ? ਤੇ ਉਸ ਵੇਲੇ ਮਜਨੂੰ ਦਾ ਉੱਤਰ ਸੀ ਕਿ ਤੁਹਾਨੂੰ ਕੁੱਤਾ ਦਿਸਦਾ ਹੈ ਪਰ ਮੇਰੀ ਨਜ਼ਰ ਨਾਲ ਤੱਕਿਓ, ਮੇਰੇ ਮਹਿਬੂਬ ਦੇ ਘਰੋਂ ਆਇਆ, ਜਿਹਦੀਆਂ ਅੱਖਾਂ ਨੇ ਮੇਰੇ ਮਹਿਬੂਬ ਨੂੰ ਤੱਕਿਆ, ਮੈਂ ਉਹਦੇ ਚਰਨਾਂ ਨੂੰ ਮੱਥੇ ਜ਼ਰੂਰ ਟੇਕਾਂਗਾ। ਦੇਖੋ ਮੇਰੀ ਬੇਨਤੀ ਨੂੰ ਸਮਝਿਓ, ਇੱਧਰ ਨਹੀਂ ਕਿਤੇ ਲੈਲਾ ਮਜਨੂੰ ਦੀ ਕਹਾਣੀ ਵੱਲ। ਉਹਨੇ ਕਿਹਾ ਜੇ ਇੱਕ ਦੁਨਿਆਵੀ ਪੱਧਰ ਤੇ ਇਸ਼ਕ ਮਿਜ਼ਾਜੀ ਹੈ ਤੇ ਇੱਕ ਇਸ਼ਕ ਹਕੀਕੀ ਹੈ। ਕਹਿਣ ਲੱਗੇ ਇੱਕ ਇਸ਼ਕ ਮਿਜ਼ਾਜੀ ਵਾਲਾ ਆਪਣੇ ਮਸ਼ੂਕ ਦੇ ਘਰੋਂ ਜਾਂ ਉਹਦੇ ਮਹਿਬੂਬ ਘਰੋਂ ਕੁੱਤਾ ਆਉਂਦਾ ਹੈ ਤੇ ਉਹਦੇ ਪੈਰਾਂ ਵਿੱਚ ਪੈ ਪੈ ਕੇ ਖਾੜੇ ਪਿਆ ਕਰਦਾ ਹੈ। ਸਾਡੇ ਤਾਂ ਭਾਈ ਮਰਦਾਨੇ ਨੇ 52 ਸਾਲ ਰਬਾਂ ਵਜਾਈਏ, ਰਹਿੰਦੀ ਦੁਨੀਆ ਤੱਕ ਅਸੀਂ ਉਹਦੇ ਚਰਨਾਂ ਦੇ ਵਿੱਚ ਝੂੜ ਮੰਗਣ ਵਾਸਤੇ ਤਰਲੇ ਲੈਂਦੇ ਰਹਾਂਗੇ, ਤੇ ਜਿਹੜਾ ਸਾਨੂੰ ਸ਼ਬਦ ਸੁਣਾਏਗਾ ਭਾਵੇਂ ਉਹਦੀ ਜਾਤ ਜਿਹੜੀ ਮਰਜ਼ੀ ਹੋਵੇ, ਉਹਨੂੰ ਸੰਗਤ ਵਿੱਚ ਵੀ ਅਸੀਂ ਉੱਚਿਆਂ ਬਿਠਾ ਕੇ ਮਾਣ ਜ਼ਰੂਰ ਦਿਆਂਗੇ। ਕੀ ਇਹ ਨਿਮਾਣੇ ਦਾ ਮਾਣ ਨਹੀਂ? ਭਾਈ ਸਾਹਿਬ ਨੇ ਪੌੜੀ ਕਹੀ, ਕਹਿਣ ਲੱਗੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਕੁੱਤੇ ਦੀ ਪੈਰੀ ਪਵੇ ਖੇੜੇ ਹੇੜੇ ਸੇ ਲੋਕ ਵਿਡਾਣਾ, ਮੇਰਾਸੀ ਮੇਰਾਸੀਆਂ ਨਾਮ ਤਰੀਕ ਮੁਰੀਦ ਵਬਾਣਾ, ਕੁੱਤਾ ਡੂਮ ਵਖਾਣੀ ਹੈ ਕੁੱਤਿਆਂ ਵਿੱਚ ਕੁੱਤਾ ਨਿਮਾਣਾ। ਕਹਿਣ ਲੱਗੇ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਗੁਰੂ ਕੇ ਸਿੱਖ ਸ਼ਬਦ ਨੂੰ ਇਸ਼ ਕਰਦੇ ਨੇ, ਜਿਹੜਾ ਵੀ ਸ਼ਬਦ ਸੁਣਾਏਗਾ ਉਹਨੂੰ ਗੁਰੂ ਕਰੋ ਮਾਣ ਮਿਲੇਗਾ। ਇਸ ਮਾਣ ਦਾ ਮੁਕਾਬਲਾ ਦੁਨੀਆਂ ਦੇ ਬਰਾਬਰ ਕੀ ਹੈ? ਕੋਈ ਮੁਕਾਬਲਾ ਨਹੀਂ। ਜੇ ਮੈਂ ਕਈ ਵਾਰੀ ਸੋਚਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਤੂੰ ਰਹਿਮਤ ਕਰਨੀ, ਮੈਂ ਆਪਣੇ ਕੀਰਤਨੀਏ ਵੀਰਾਂ ਨੂੰ ਅਕਸਰ ਬੇਨਤੀ ਕਰਨਾ, ਉਹ ਗੁਰੂ ਕੇ ਸਿੱਖੋ, ਸਾਡੇ ਤੋਂ ਵੱਧ ਬੰਦਗੀ ਕਰਨ ਵਾਲੇ ਸੰਗਤ ਵਿੱਚ ਬੈਠੇ ਹੁੰਦੇ ਨੇ, ਸਾਡੇ ਤੋਂ ਵੱਧ ਨਾਮ ਜਪਣ ਵਾਲੇ ਬੈਠੇ ਨੇ, ਸਾਡੇ ਤੋਂ ਵੱਧ ਦਸਵੰਧ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਟਿਕੇ ਹੋਏ ਨੇ। ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ ਤੁਹਾਨੂੰ 2 ਫੁੱਟ 2.5 ਫੁੱਟ ਉੱਚਿਆਂ ਬਿਠਾਇਆ ਜਾਂਦਾ ਹੈ, ਬਸ ਉਸ ਵੇਲੇ ਬਹਿੰਦੀ ਕੋਈ ਸ਼ੁਕਰ ਕਰਿਆ ਕਰ, ਦਾਤਾ ਜੇ ਸੰਗਤ ਵਿੱਚ ਉੱਚਿਆਂ ਬਿਠਾਈ ਮੈਨੂੰ ਮਤ ਉੱਚੀ ਦੀ ਦਾਤ ਦੇਈ, ਮੈਨੂੰ ਜੀਵਨ ਵੀ ਉੱਚਾ ਬਖਸ਼ ਦੇ। ਇਹ ਤੋਂ ਵੱਡਾ ਮਾਣ ਕੀ? ਗੁਰੂ ਤਾਂ ਨਿਮਾਣਿਆਂ ਨੂੰ ਮਾਣ ਦਿੰਦੇ ਨੇ, ਹਜ਼ੂਰ ਨੇ ਸ਼ਬਦ ਵਰਤੇ, ਮੈਂ ਉਹਨਾਂ ਸ਼ਬਦਾਂ ਮਿਲਾਵਾਂ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਹੇ ਨਿਮਾਣਿਆ ਦੇ ਮਾਨ, ਤੁਮਰੀ ਮਹਿਮਾ ਵਰਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਤਰਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਪੈਸਾ ਰੱਖ ਹੈ, ਮਨ ਹਰ ਜਪ ਭਰਮ ਪੋ ਦੂਰ ਕੀਜੈ, ਹਰ ਕੀ ਵਡਿਆਈ ਦੇਖੋ ਸੰਤੋ, ਖਰ ਨਿਮਾਣਿਆ ਮਾਨ ਦਿਵਾਏ, ਹੇ ਨਿਮਾਣਿਆ ਦੇ ਮਾਨ, ਖਰ ਨਿਮਾਣਿਆ ਮਾਨ ਦਿਵਾਏ। ਪੁੱਛਿਆ ਜੀ ਕਿਵੇਂ, ਕੋਈ ਉਦਾਹਰਨ ਦਿਓ, ਕਿਵੇਂ ਨਿਮਾਣਿਆ ਨੂੰ ਮਾਨ ਮਿਲਦਾ? ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਬੜੀ ਮਿਹਰ ਕੀਤੀ, ਕਹਿਣ ਲੱਗੇ ਆਪਾਂ ਜਿਸ ਦਿਨ ਮਨੁੱਖ ਦਾ ਜਨਮ ਹੁੰਦਾ ਹੈ, ਉਸ ਦਿਨ ਤੋਂ ਲੈ ਕੇ ਅਖੀਰ ਤੱਕ ਮਨੁੱਖ ਜਿਹੜਾ ਮਿੱਟੀ ਦੇ ਉੱਤੇ ਤੁਰਦਾ ਹੈ, ਛੋਟਾ ਬੱਚਾ ਉਹ ਮਿੱਟੀ ਤੇ ਤੁਰਦਾ, ਜਵਾਨ ਹੁੰਦਾ ਮਿੱਟੀ ਨੂੰ ਫੋਲਦਾ ਹੈ, ਸਾਰੀ ਜ਼ਿੰਦਗੀ ਉਹ ਮਿੱਟੀ ਨੂੰ ਆਪਣੇ ਪੈਰਾਂ ਥੱਲੇ ਰੱਖਦਾ, ਮਿੱਟੀ ਨਿਮਾਣੀ ਰਹਿੰਦੀ ਹੈ। ਉਹ ਨਿਮਾਣਿਆਂ ਦਾ ਮਾਨ ਕਿਵੇਂ? ਮਿੱਟੀ ਜਿਹੜੀ ਹੈ ਉਹ ਮਨੁੱਖ ਦੇ ਪੈਰਾਂ ਥੱਲੇ, ਬੱਚਾ ਬਜ਼ੁਰਗ ਨੌਜਵਾਨ, ਕੀ ਰੋਗੀ ਕੀ ਅਰੋਗ, ਕੀ ਬਾਦਸ਼ਾਹ ਕੀ ਕੰਗਾਲ, ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ ਏ। ਤੇ ਜਦੋਂ ਤੁਸੀਂ ਕਿਤੇ ਗੱਡੀ ਤੇ ਲੰਘਦੇ ਕਬਰਾਂ ਦੇਖਦੇ ਹੋ ਨਾ, ਜਾਂ ਕਿਸੇ ਫੂਕੇ ਖੋਏ ਨੂੰ ਤੱਕਦੇ ਹੋ ਧਰਤੀ ਤੇ, ਉਸ ਵੇਲੇ ਇੱਕ ਗੱਲ ਚੇਤੇ ਰੱਖਿਆ ਕਰੋ। ਗੁਰੂ ਰਾਮਦਾਸ ਕਹਿੰਦੇ ਨੇ ਕਿ 70 ਸਾਲ ਤੱਕ ਤੂੰ ਮਿੱਟੀ ਨੂੰ ਆਪਣੇ ਪੈਰਾਂ ਦੇ ਨਾਲ ਦਲ ਕੇ ਰੱਖਿਆ, ਅੱਜ ਦੇਖ ਪੈਰਾਂ ਥੱਲੇ ਰੁਲਣ ਵਾਲੀ ਤੇਰੇ ਉੱਤੇ ਆ ਗਈ, ਤੂੰ ਸਦਾ ਲਈ ਚਲੇ ਜਾਣਾ। ਤੂੰ 70 ਸਾਲ ਤੱਕ ਇਹਨੂੰ ਦੱਬਦਾ ਰਹੋ ਤੇ ਇਹ ਓਨੀ ਦੇਰ ਤੱਕ ਰਹੇਗੀ ਜਿੰਨੀ ਦੇਰ ਤੱਕ ਇਹਦੀ ਖੋਦ ਕਾਇਮ ਰਹਿਣੀ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਉਹ ਤਾਂ ਧਰਤੀ ਦੀ ਮਿੱਟੀ ਦੀ ਤਰ੍ਹਾਂ ਮਾਣ ਦਿਵਾਉਂਦਾ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਖਾਕ ਨਾ ਨਿੰਦਿਆ ਹੈ, ਕਿਉਂਕਿ ਨਿਮਾਣੀ ਨੂੰ ਇੱਕ ਦਿਨ ਮਾਣ ਮਿਲਣਾ। ਬਾਬਾ ਜੀ ਨੇ ਦੇਖੋ ਉਹਨਾਂ ਦੇ ਜਦੋਂ ਬਚਨ ਪੜ੍ਹਨੇ ਆ, ਉਹਨਾਂ ਨੇ ਗੋਰ ਲਈ ਸ਼ਬਦ ਬੜੀ ਵਾਰੀ ਨਿਮਾਣੀ ਵਰਤੇ ਆ। ਆਪਾਂ ਪੜ੍ਹਨੇ ਆ, ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮਲ, ਗੋਰ ਨਿਮਾਣੀ ਸੰਡ ਕਰੇ, ਉਸ ਮਿੱਟੀ ਨੂੰ ਉਸ ਕਬਰ ਨੂੰ ਕੋਈ ਵੀ ਮਾਣ ਨਹੀਂ ਦਿੰਦਾ। ਪਰ ਇੱਕ ਦਿਨ ਐਸਾ ਹੁੰਦਾ ਹੈ ਕਿ ਜਿਨ੍ਹਾਂ ਦੇ ਮਾਣ ਦੁਨੀਆਂ ਵਿੱਚ ਹੁੰਦੇ ਨੇ ਉਹ ਕਬਰਾਂ ਵਿੱਚ ਪਏ ਹੁੰਦੇ ਨੇ, ਤੇ ਨਿਮਾਣੀ ਮਿੱਟੀ ਉਹਨਾਂ ਦੇ ਤਨ ਦੇ ਉੱਤੇ ਆਈ ਹੁੰਦੀ ਹੈ। ਕਹਿਣ ਲੱਗੇ ਸੱਜਣਾ, ਜਿਹੜੀ ਮਿੱਟੀ ਇੰਨੇ ਸਾਲ ਤੂੰ ਪੈਰਾਂ ਨਾਲ ਰੋਲੀ, ਅੱਜ ਉਹ ਮਿੱਟੀ ਤੇਰੇ ਸਿਰ ਦੇ ਉੱਤੇ ਆ ਬੈਠੀ, ਇਹ ਕਦੀ ਭੁੱਲੀ ਨਾ। ਜੇ ਮਿੱਟੀ ਪੈਰਾਂ ਵਿੱਚ ਰੁਲਣ ਵਾਲੀ ਸਿਰ ਤੇ ਆ ਸਕਦੀ ਏ, ਤੇ ਜਿਹੜਾ ਥਾਂ ਥਾਂ ਤੇ ਰੁਲਣ ਵਾਲਾ ਹੈ, ਜਿੱਦਣ ਨਿਮਾਣਿਆਂ ਦਾ ਮਾਣ ਦੇਣ ਲੱਗੇ ਉਹਦੇ ਸਿਰ ਤੇ ਵੀ ਤਾਜ ਚਲਾ ਦਿੰਦਾ ਹੈ, ਛਤਰ ਚਲਾ ਦਿੰਦਾ ਹੈ। ਸਾਹਿਬ ਨੇ ਬਚਨ ਕਹਿ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਤੇ ਨਿਮਾਣਿਆਂ ਨੂੰ ਮਾਣ ਮਿਲਦਾ। ਆ ਪੈਰ ਨਿਮਾਣੇ ਨੇ, ਦੇਖੋ ਮੈਂ ਸਿਰਫ ਐਗਜ਼ਾਮਪਲਸ ਦੇ ਰਿਹਾ ਕਿ ਨਿਮਾਣੇ ਨੇ, ਪੈਰ ਸਾਰਾ ਦਿਨ ਵਿਚਾਰੇ ਰਹਿੰਦੇ ਨੇ, ਇੱਥੋਂ ਤੱਕ ਹੱਥਾਂ ਵਿੱਚ ਪਾਈ ਮੁੰਦੀ ਕਦੀ ਨੀ ਕੋਈ ਬਾਹਰ ਲਾ ਕੇ ਆਉਂਦਾ, ਗਲ ਵਿੱਚ ਪਾਏ ਕੋਈ ਹਾਰ ਕਦੀ ਨੀ ਕਿਸੇ ਬਾਹਰ ਲਾਏ, ਅੱਖਾਂ ਤੇ ਲਾਏ ਕੋਈ ਕੀਮਤੀ ਚਸ਼ਮੇ ਜੇ ਭਾਵੇਂ ਸੋਨੇ ਦੇ ਪ੍ਰੇਮ ਹੋਣ, ਕਦੀ ਨੀ ਬਾਹਰ ਲਾਏ, ਕੰਨਾਂ ਵਿੱਚ ਪਾਏ ਕੋਈ ਵਾਲੇ ਕਦੀ ਨੀ ਬਾਹਰ ਲਾਏ। ਇਹ ਪੈਰ ਇੰਨੇ ਨਿਮਾਣੇ ਨੇ, ਜਦੋਂ ਆਉਂਦੇ ਆ ਇਹਦੇ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਵੀ ਬਾਹਰ ਸੱਟ ਆਉਂਦੇ, ਕਹਿੰਦੇ ਤੈਨੂੰ ਕੋਈ ਥਾਂ ਨੀ, ਗਲੇ ਦਾ ਹਾਰ ਨੀ ਕਦੀ ਬਾਹਰ ਰੱਖਿਆ, ਕੰਨਾਂ ਵਿੱਚ ਪਾਏ ਵਾਲੇ ਨੀ ਬਾਹਰ ਰੱਖੇ, ਅੰਗੂਠੀ ਨੀ ਬਾਹਰ ਰੱਖੀ, ਚੂੜੀਆਂ ਘੜੀਆਂ ਕੜੇ ਨੀ ਬਾਹਰ ਰੱਖੇ ਸੋਨੇ ਦੇ, ਜੁੱਤੀ ਬਾਹਰ ਲਾਉਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਨੇ, ਹੇ ਪੈਰ, ਤੂੰ ਕਦੀ ਵੀ ਇਹ ਨਾ ਸੋਚੀ ਕਿ ਤੇਰੀ ਇੰਨੀ ਨਰਾਦਰੀ ਏ, ਇੱਕ ਗੱਲ ਚੇਤੇ ਰੱਖੀ, ਜਿੱਦਣ ਮੱਥੇ ਟਿਕਣਗੇ ਉਦਣ ਤੇਰੇ ਸਾਹਮਣੇ ਆ ਕੇ ਟਿਕਣੇ ਨੇ, ਹੱਥਾਂ ਨੂੰ ਅੱਖਾਂ ਨੂੰ ਮੱਥੇ ਨੂੰ ਮੱਥਾ ਕੋਈ ਨੀ ਟੇਕਦਾ, ਨਿਮਾਣੇ ਰਹਿਣ ਵਾਲਿਆਂ ਇੱਕ ਦਿਨ ਤੈਨੂੰ ਮਾਣ ਜ਼ਰੂਰ ਮਿਲੇਗਾ। ਭਾਈ ਸਾਹਿਬ ਨੇ ਦੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ, ਭਾਈ ਸਾਹਿਬ ਨੇ ਸ਼ਬਦ ਵਰਤੇ, ਸਿਰ ਉੱਚਾ ਨੀਵੇਂ ਚਰਨ, ਹੇ ਨਿਮਾਣਿਆਂ ਦੇ ਮਾਣ, ਸਿਰ ਪੈਰੀ ਪਾਉਂਦੇ, ਸਿਰ ਜਿਹੜੇ ਨੇ ਪੈਰਾਂ ਵੀ ਝੁਕਦੇ ਨੇ, ਪੈਰ ਨਿਮਾਣੇ ਨੇ, ਤੇ ਜਿੱਦਣ ਤੂੰ ਮਾਣ ਦੇਣ ਲੱਗੇ ਉਦਣ ਉਹਨਾਂ ਪੈਰਾਂ ਦੀ ਧੂੜ ਲੋਕੀ ਮੱਥਿਆਂ ਤੇ ਲਾਉਂਦੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆਂ ਮਾਣ ਦਿਵਾਏ, ਸਿਰ ਉੱਚੇ ਪੈ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਹੱਥ ਕੰਨ, ਦੇਹ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਆਂ, ਕੌਣ ਕਰਮ ਕਮਾਉਂਦੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ, ਇੱਕ ਦਿਨ ਕਹਿਣ ਲੱਗੇ ਇੰਨੇ ਚਰਨ ਭਾਗਾਂ ਵਾਲੇ ਹੋ ਜਾਂਦੇ ਨੇ, ਮੇਰੀ ਖੱਲੋਂ ਮੌਜੜੇ ਹਰ ਨਿਮਾਣਿਆ ਮਾਣ ਦਿਵਾਏ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਉਹਨਾਂ ਪੈਰਾਂ ਨੂੰ ਮਾੜਿਆ ਨਾ ਕਹੋ, ਮਸਤਕ ਲੱਗੇ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ। ਹਰ ਕੀ ਵਡਿਆਈ ਦੇਖੋ ਸੰਤੋ, ਫਰੀਦਾ ਖਾਸ ਨਾ ਨਿੰਦੀਆਂ, ਖਾਪੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ। ਸਾਹਿਬ ਕਹਿਣ ਲੱਗੇ ਹਰ ਕੀ ਵਡਿਆਈ ਦੇਖੋ ਸੰਤੋ, ਫਰੀਦਾ ਥੀਓ ਪਵਾਹੀ ਦਬ, ਪੈਰਾਂ ਵਿੱਚ ਰੁਲਣ ਵਾਲੀ ਦਬ, ਜੇ ਸਾਈ ਲੋੜ ਹੈ ਸਭ ਇੱਕ ਛਿਜੈ ਬਿਆਨ ਤਾੜੀਐ, ਹਰ ਨਿਮਾਣਿਆ ਮਾਣ ਦਿਵਾਏ ਤਾਂ ਸਾਈ ਬਹਿ ਦਰ ਵਾੜੀਐ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਜਦੋਂ ਮਾਣ ਦਿੰਦਾ ਕਦੀ ਤੱਕੋ, ਗੁਰੂ ਅਰਜਨ ਦੇਵ ਜੀ ਦੀ ਇਹ ਪੌੜੀ ਤਕਰੀਬਨ ਮੈਂ ਹਰ ਵਾਰੀ ਜ਼ਰੂਰ ਇਹ ਕੋਟ ਕਰਨਾ ਹੁੰਦਾ ਮੈਂ ਜਦੋਂ ਆਵਾਂ, ਕਿਉਂਕਿ ਇਸ ਪੌੜੀ ਦੇ ਸ਼ਬਦ ਜਿਹੜੇ ਨੇ ਨਾ ਅੰਦਰ ਨੂੰ ਟੁੰਬਦੇ ਬੜੇ ਨੇ। ਨਿਮਾਣਿਆਂ ਦਾ ਮਾਣ ਕਿਵੇਂ ਵੀ, ਹਜ਼ੂਰ ਨੇ ਕਿਹਾ ਦੇਖੋ ਇਸ ਦੁਨੀਆਂ ਵਿੱਚ ਜਿਸ ਬੰਦੇ ਦਾ ਘਰ ਮਾੜਾ ਹੈ ਨਾ, ਉਹਨੂੰ ਵੀ ਲੋਕ ਇੰਨਾ ਦਿਲ ਵੀ ਥਾਂ ਨਹੀਂ ਦਿੰਦੇ, ਕਿਉਂਕਿ ਸਾਡੀ ਵੇਖਣੀ, ਸਾਡੀ ਬੋਲੀ, ਸਾਡਾ ਬਹਿਣਾ ਬੰਦੇ ਦੀ ਮਾਇਆ ਨਾਲ ਅਸੀਂ ਜੋਖਨੇ ਹਾਂ, ਇਹਦੇ ਕੋਲ ਰੁਪਈਏ ਕਿੰਨੇ ਨੇ। ਇਹੀ ਕਾਰਨ ਮੈਂ ਬੇਅੰਤ ਬੰਦੇ ਤੱਕੇ ਨੇ, ਉਹ ਜਿਹੜੇ ਬੰਦੇ ਇੱਥੇ ਬਹੁਤ ਵੱਡੇ ਵੱਡੇ ਧਰਮਾਤਮਾ ਕਹਾਉਂਦੇ ਨੇ, ਉਹ ਮਿਲਣ ਤੋਂ ਬਾਅਦ ਕਹਿਣਗੇ ਤੇਰਾ ਬਿਜ਼ਨਸ ਕੀ ਹੈ, ਕਿਉਂ ਉਹਨਾਂ ਦੇ ਅੰਦਰ ਇੱਕ ਗੱਲ ਬੈਠੀ ਵੀ ਇਹਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਦੇਖ ਲਾ ਭੁੱਖ ਨੰਗ ਤੇ ਨਹੀਂ। ਹਕੀਕਤ ਹੈ ਬੰਦੇ ਦੇ ਅੰਦਰ ਇਹ ਗੱਲ ਬੈਠੀ ਪਈ, ਇਹਨੂੰ ਮੰਨਣਾ ਪਏਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ ਭਗਤ ਬਿਖੂਨਾ ਜਗ ਬੋਰਾਨਾ। ਕਹਿਣ ਲੱਗੇ ਰੁਪਈਏ ਹੁਣ ਦੋਵੇਂ ਚੁੱਕਣਗੇ, ਤੈਨੂੰ ਮਿਲਣਗੇ, ਪਰ ਕਦੀ ਗਰੀਬ ਨੂੰ ਕੋਈ ਨੀ ਜੇ ਮਿਲਦਾ। ਮੇਰੇ ਹਜ਼ੂਰ ਨੇ ਕਿਹਾ ਰੱਬ ਮੇਰਾ ਇਹੋ ਜਿਹਾ ਮਾਣ ਦੇਣ ਵਾਲਾ ਨਹੀਂ। ਕਹਿਣ ਲੱਗੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਹੇ ਨਿਮਾਣਿਆ ਦੇ ਮਾਣ। ਪਹਿਲਾਂ ਆ ਸ਼ਬਦ ਸਿਰਫ ਕਹਿ ਰਹੇ, ਕਹਿਣ ਲੱਗੇ ਬਸਤਾ ਟੁੱਟੀ ਝੁੰਪੜੀ, ਬਸਦਾ ਹੋਵੇ ਕੱਖਾਂ ਦੀ ਟੁੱਟੀ ਹੋਈ ਇੱਕ ਝੌਂਪੜੀ ਵਿੱਚ, ਚੀਰ ਸਭ ਛਿੰਨਾ ਤੇ ਕੱਪੜੇ ਵਿਚਾਰੇ ਦੇ ਕਈ ਥਾਵਾਂ ਤੋਂ ਪਾਟੇ ਹੋਣ, ਸਾਰੇ ਚੀਰ ਜਿਹੜੇ ਨੇ ਛਿੱਜੇ ਹੋਣ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿਨਾ ਮਿੱਤਰ ਨਾ ਇੱਥ ਤਨ ਰੂਪਹੀਨ, ਕਿਛ ਸਾਖ ਨਾ ਸਿੰਨਾ, ਕੋਈ ਮਿੱਤਰ ਨਹੀਂ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਵੀ ਸੱਜਣ ਨਹੀਂ, ਕੋਈ ਕਿਛ ਸਾਖ ਨਾ ਸਿੰਨਾ। ਬਾਬਾ ਜੀ ਕਹਿੰਦੇ ਨੇ ਤੂੰ ਤੁਰਿਆ ਫਿਰਨਾ, ਕਹਿੰਦਾ ਇਹਨੂੰ ਗਰੀਬ ਨਹੀਂ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਹੇ ਨਿਮਾਣਿਆ ਦੇ ਮਾਣ। ਕਹਿਣ ਲੱਗੇ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਤਿਸ਼ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ, ਜੋ ਧਰਤੀ ਚਰਨ ਤਲੇ ਤੇ ਉਪਰ ਆਵੇ, ਜੋ ਧਰਤੀ ਚਰਨ ਤਲੇ ਤੇ ਉਪਰ ਆਵੇ, ਤਿਉ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ। ਇਸੇ ਤਰ੍ਹਾਂ ਸਾਰੀ ਦੁਨੀਆ ਬੰਦਗੀ ਵਾਲੇ ਦੇ ਸਾਹਮਣੇ ਝੁਕਦੀ ਏ, ਉਹ ਨਿਮਾਣਿਆਂ ਦਾ ਮਾਣ ਹੈ। ਗੁਰੂ ਕੇ ਸਿੱਖੋ, ਅੱਗੇ ਅਸੀਂ ਅਗਲਾ ਸ਼ਬਦ ਪੜ੍ਹਨੇ, ਮੈਂ ਚਾਰੇ ਸ਼ਬਦ ਅੱਜ ਅਰਜ਼ ਕਰਨੇ ਨੇ। ਖੇ ਨਿਮਾਣਿਆਂ ਦੇ ਮਾਣ, ਅਗਲਾ ਸ਼ਬਦ ਆਉਂਦਾ ਹੈ ਖੇ ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਇਹ ਦੋਨੋਂ ਸ਼ਬਦ ਆਪਸ ਵਿੱਚ ਬਹੁਤ ਮਿਲਦੇ, ਤਾਣ ਦਾ ਅਰਥ ਤਾਕਤ ਹੁੰਦਾ, ਓਟ ਦਾ ਅਰਥ ਸਾਰਾ ਹੁੰਦਾ ਹੈ। ਜਿਸ ਬੰਦੇ ਦਾ ਰੰਚਕ ਮਾਤਰ ਵੀ ਕਿਤੇ ਤਾਣ ਨਹੀਂ, ਉਹਦੇ ਕੋਲ ਕੋਈ ਸ਼ਕਤੀ ਨਹੀਂ, ਜੇ ਤੂੰ ਕਿਰਪਾ ਕਰੇ ਨਿਤਾਣਿਆਂ ਦਾ ਤਾਣ ਬਣ ਜਾਣਾ ਹੈ। ਰੱਬ ਵਰਗਾ ਪਰਮਾਤਮਾ ਵਰਗਾ ਤਾਣ ਕਿਸੇ ਕੋਲ ਨਹੀਂ, ਜੇ ਉਹਦੇ ਵਰਗੀ ਤਾਕਤ ਕਿਸੇ ਕੋਲ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਤਾਂ ਇੰਨੀ ਮਿਹਰ ਕੀਤੀ ਹੈ, ਕਹਿਣ ਲੱਗੇ ਉਹਦੀ ਤਾਕਤ ਦੇ ਸਾਹਮਣੇ ਬੰਦੇ ਦੀ ਤਾਕਤ ਤੁੱਛ ਮਾਤਰ ਹੈ, ਕੁਛ ਵੀ ਨਹੀਂ। ਉਹ ਨਿਤਾਣਿਆਂ ਦਾ ਤਾਣ ਕਿਵੇਂ ਹੈ, ਜਿਸ ਬੰਦੇ ਦਾ ਆਸਰਾ ਬਲ ਸ਼ਕਤੀ ਜਾਂਦੀ ਰਹੇ ਉਹਦੀ ਉਹ ਤਾਕਤ ਬਣ ਜਾਂਦਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਦੇਖੋ ਬੰਦਾ ਆਪਣੀ ਤਾਕਤ ਨਾਲ ਕਈ ਵਾਰੀ ਕਿਸੇ ਨੂੰ ਖਤਮ ਕਰਨ ਦਾ ਯਤਨ ਕਰਦਾ ਹੈ, ਤੇ ਜਦੋਂ ਰੱਬ ਬਚਾਉਣ ਤੇ ਆਵੇ ਨਾ, ਉਹ ਇੱਕ ਕੀੜੀ ਵਿੱਚ ਆਪਣਾ ਤਾਣ ਭਰ ਕੇ ਭੇਜਦਾ ਹੈ। ਉਹ ਕੀੜੀ ਨੀਕੀ ਕੀੜੀ ਮਹਿ ਕਲ ਰੱਖ ਹੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਜਿਸਕਾ ਸਾਥ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ। ਉਹ ਨਿਤਾਣਿਆਂ ਦਾ ਤਾਣ ਹੈ, ਮੇਰੀ ਬੇਨਤੀ ਨੂੰ ਸਮਝਿਓ, ਕਿ ਉਹ ਨਿੱਕੀ ਜਿਹੀ ਕੀੜੀ ਵਿੱਚ ਆਪਣਾ ਉਹਨੇ ਤਾਣ ਰੱਖ ਦਿੱਤਾ। ਇੱਕ ਬੰਦਾ ਕਹਿੰਦਾ ਮੈਨੂੰ ਕੋਈ ਤਾਕਤ ਖਤਮ ਨਹੀਂ ਕਰ ਸਕਦੀ,
ਗੁਰੂ ਅਰਜਨ ਸਾਹਿਬ ਨੇ ਤਾਣ ਦੀ ਵਿਆਖਿਆ ਕਰਦਿਆਂ ਦੋ ਉਦਾਹਰਨਾਂ ਸ਼ਲੋਕ ਸਹਿਸਕ੍ਰਿਤੀ ਵੀ ਦਿੱਤੀਆਂ। ਕਹਿੰਦੇ ਨੇ ਸ਼ਿਕਾਰੀ ਘਰੋਂ ਤੁਰਿਆ, ਨਿਤਾਣਿਆਂ ਦਾ ਤਾਣ ਕਿਵੇਂ ਵੀ, ਤੇ ਜਿਹੜਾ ਤਾਣ ਦਾ ਮਾਣ ਕਰੇ ਉਹਦਾ ਤਾਣ ਉਹ ਖਿੱਚਦਾ ਕਿਵੇਂ ਹੈ। ਸਿਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਉਹ ਨਿਤਾਣਿਆਂ ਦਾ ਤਾਣ ਤੇ ਨਿਉਟਿਆਂ ਦੀ ਓਟ ਹੈ। ਘਰੋਂ ਸ਼ਿਕਾਰੀ ਤੁਰਿਆ, ਉਹਨੇ ਕਿਹਾ, ਕਹਿੰਦਾ ਮੈਂ ਜੇ ਆਪਣੇ ਤੀਰ ਨੂੰ ਪੱਠੇ ਵਿੱਚੋਂ ਕੱਢ ਕੇ ਚਲਾਵਾਂ ਤੇ ਮੇਰਾ ਤੀਰ ਕਦੀ ਚੁੱਕਦਾ ਨੀ, ਨਿਸ਼ਾਨਾ ਚੁੱਕਦਾ ਨੀ, ਪੂਰੇ ਟਿਕਾਣੇ ਤੇ ਲੱਗਦਾ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜੰਗਲ ਵਿੱਚੋਂ ਖਰਨੀ ਨਿਕਲੀ, ਉਹਨੂੰ ਟੱਕਿਆ, ਸ਼ਿਕਾਰੀ ਨੇ ਪੂਰੇ ਜ਼ੋਰ ਨਾਲ ਕਮਾਨ ਤੇ ਤੀਰ ਚਾੜ ਕੇ ਤੰਦੀ ਖਿੱਚ ਕੇ ਚਲਾਇਆ। ਤੇ ਸਿਆਣੇ ਲੋਕ ਤਾਂ ਇਹ ਵੀ ਕਹਿੰਦੇ ਨੇ, ਉਦਾਹਰਨ ਇਹਦੀ ਵਿਆਖਿਆ ਕਰਦੇ ਨੇ ਕਿ ਸ਼ਿਕਾਰੀ ਕੁੱਤਾ ਨਾਲ ਲੈ ਕੇ ਗਿਆ, ਜਾਲ ਲੈ ਕੇ ਗਿਆ, ਇੱਕ ਪਾਸੇ ਉਹਨੇ ਅੱਗ ਬਾਲ ਦਿੱਤੀ, ਹਰਨੀ ਨਿਕਲੀ, ਇੱਕ ਪਾਸੇ ਅੱਗ ਬਾਲ ਦਿੱਤੀ, ਹਰਨ ਅੱਗ ਤੋਂ ਡਰਦਾ, ਉਹ ਡਰ ਜਾਂਦਾ ਨੀ, ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ, ਚੌਥੇ ਪਾਸੇ ਆਪ ਖਲੋ ਗਿਆ। ਹੁਣ ਦੱਸੋ ਉਸ ਨਿਤਾਣੀ ਦਾ ਕੋਈ ਤਾਣ ਹੈ? ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ, ਸਿਰਫ ਸ਼ਲੋਕ ਦੀ ਵਿਆਖਿਆ ਕਰ ਰਿਹਾ, ਉਹਦਾ ਕੋਈ ਤਾਣ ਨਹੀਂ। ਇੱਕ ਪਾਸੇ ਉਹਨੂੰ ਅੱਗ ਦਿਸਦੀ ਹੈ, ਇੱਕ ਪਾਸੇ ਕੁੱਤਾ ਬੈਠਾ, ਇੱਕ ਪਾਸੇ ਸ਼ਿਕਾਰੀ ਹੈ, ਕਦੀ ਤੱਕਨੇ ਆ, ਇੱਕ ਪਾਸੇ ਜਾਲ ਹੈ, ਮਿਰਗੀ ਨਿਕਲੀਏ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੋ, ਚੋਖੇ ਤਾਣ ਦਾ ਮਾਣ ਕਰਨ ਵਾਲਿਆਂ, ਜਿਹਦਾ ਤਾਣ ਰੱਬ ਬਣ ਜਾਏ, ਸੱਚ ਜਾਣੀ ਉਹ ਤੇਰੇ ਤਾਣ ਨੂੰ ਖਿੱਚ ਲਏਗਾ। ਸ਼ਿਕਾਰੀ ਨੇ ਯਕ ਲਖਤ ਕੀ ਕੀਤਾ, ਆਪਣਾ ਤੀਰ ਜਦੋਂ ਕਮਾਨ ਤੇ ਚਾੜਿਆ, ਅਚਨਚੇਤ ਕੀ ਹੋਇਆ ਕਿ ਥੱਲਿਓ ਇੱਕ ਸੱਪ ਨਿਕਲਿਆ, ਉਹਨੇ ਸ਼ਿਕਾਰੀ ਦੇ ਪੈਰ ਨੂੰ ਡੰਗ ਮਾਰਿਆ, ਉਹਦਾ ਇੱਕੋ ਦਮ ਖਿਲ ਗਿਆ ਹੱਥ, ਤੀਰ ਹਰਨੀ ਨੂੰ ਲੱਗਣ ਦੀ ਬਜਾਏ ਕੁੱਤੇ ਨੂੰ ਜਾ ਲੱਗਾ, ਹਵਾ ਥੋੜੀ ਜੀ ਤੇਜ਼ ਚੱਲੀ, ਉਹਨੇ ਅੱਗ ਨੂੰ ਖੜਨ ਦੀ ਬਜਾਏ, ਹਰਨ ਨੂੰ ਸਾੜਨ ਦੀ ਬਜਾਏ ਜਾਲ ਨੂੰ ਸਾੜ ਕੇ ਸਵਾਹ ਕਰ ਦਿੱਤਾ। ਕਹਿ ਲੱਗੇ, ਦੇਖੋ ਏ, ਜਿਹਨੂੰ ਚਾਰ ਚਫੇਰੇ ਉਹ ਘੇਰ ਕੇ ਨਿਤਾਣੀ ਨੂੰ ਮਾਰਨ ਲੱਗੇ, ਰੱਬ ਨਿਤਾਣਿਆਂ ਦਾ ਤਾਣ ਵੀ ਬਣ ਜਾਂਦਾ, ਉਹਦੇ ਕੋਲ ਤਾਕਤ ਹੈ। ਹਜ਼ੂਰ ਦਾ ਸ਼ਲੋਕ ਕਿ ਮਿਰਗੀ ਪੇਖੰਤ, ਮਿਰਗੀ ਬਾਹਰ ਨਿਕਲਦੀ ਤੱਕੀ, ਨਿਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਣ, ਹਿਰਨੀ ਨੂੰ ਤੱਕਿਆ, ਮਿਰਗੀ ਤੇ ਖੰਤ ਬਦਕ ਪ੍ਰਹਰੇਣ ਲੱਖ ਆਵ ਦੈ। ਹਰਨੀ ਨੂੰ ਨਿਕਲਦਿਆਂ ਦੇਖ ਕੇ ਬਦਕ ਪ੍ਰਹਰੇਣ, ਇੱਕ ਸ਼ਬਦ ਹੁੰਦਾ ਪ੍ਰਹਾਰ ਕਰਨਾ, ਵਾਰ ਕਰਨਾ। ਸ਼ਿਕਾਰੀ ਨੇ ਬਦਕ ਨੇ ਪ੍ਰਹਾਰ ਕੀਤਾ, ਵਾਰ ਕੀਤਾ, ਮਿਰਗੀ ਤੇ ਖੰਤ ਬਦਕ, ਮਿਰਗੀ ਤੇ ਖੰਤ ਬਦਕ ਪ੍ਰਹਰੇਣ ਲੱਖ ਆਵ ਦੈ। ਆਹੋ ਜਸਿਆ ਰਖੇਣ ਗੋਪਾਲੈ, ਨਾਨਕ ਰੋਮ ਨਾ ਛੇਦਿਆਤੇ। ਖੇ ਨਿਤਾਣਿਆਂ ਦੇ ਤਾਣ, ਜਿਹਨੂੰ ਤੂੰ ਤਾਣ ਦੇ ਦੇ ਉਹਦਾ ਵਾਲ ਵੀ ਵਿੰਗਾ ਕੋਈ ਨਹੀਂ ਕਰ ਸਕਦਾ। ਉਹ ਨਿਮਾਣਿਆਂ ਦਾ ਮਾਣਕ ਹੈ, ਉਹ ਨਿਤਾਣਿਆਂ ਦਾ ਤਾਣਕ ਹੈ। ਤੇ ਨਾਲ ਅਗਲਾ ਸ਼ਲੋਕ, ਇੱਕ ਤਾਣ ਦਾ ਮਾਣ ਕਰਕੇ ਬੈਠਾ ਸੀ। ਮੈਂ ਬੇਨਤੀ ਕਰਾਂ, ਕਦੀ ਤੱਕੋ, ਬੰਦਾ ਐਵੇਂ ਫੁੱਲਿਆ ਫਿਰਦਾ। ਮੈਂ ਇੱਕ ਦਿਨ ਅਰਜ਼ ਕੀਤੀ, ਸ਼ਾਇਦ ਫਿਰ ਕਰਦੇ ਹਾਂ, ਫੁੱਟਬਾਲ ਜਦੋਂ ਫੂਕ ਭਰੀ ਹੁੰਦੀ ਹੈ ਨਾ, ਇੱਥੇ ਪਤਾ ਨੀ ਤੁਸੀਂ ਕੀ ਸ਼ਬਦ, ਫੁੱਟਬਾਲ ਪਿੱਛੇ ਸਾਰੇ ਭੱਜਦੇ ਨੇ। ਉਹ ਜਿੱਧਰ ਜਾਂਦਾ ਖੇਡ ਦੇ ਮੈਦਾਨ ਵਿੱਚ, ਉਹ 15-20 ਜਿਹੜੇ ਪਲੇਅਰ ਨੇ, ਖਿਡਾਰੀ ਨੇ, ਉਹਦੇ ਪਿੱਛੇ ਪਿੱਛੇ ਭੱਜਣਗੇ, ਹਰ ਬੰਦਾ ਉਹਨੂੰ ਫੜਨ ਦਾ ਯਤਨ ਕਰੇਗਾ। ਤੇ ਜਦੋਂ ਉਹਦੀ ਫੂਕ ਨਿਕਲ ਜਾਏ ਨਾ, ਚੁੱਕ ਕੇ ਗਾਰਬੇਜ ਬੈਗ ਸੜ ਦੇਣੇ ਦਾ ਕਰਨਾ ਕੀ? ਬੰਦਿਆਂ ਤੂੰ ਕਾਹਦਾ ਮਾਣ ਕਰਨਾ ਪਿਆ, ਫੂਕ ਹੀ ਆ ਜਿਹੜੇ ਸਵਾਸਾਂ ਦੀ ਫੂਕ, ਇਹਦੇ ਪਿੱਛੇ ਲੋਕ ਭੱਜਦੇ ਪਏ ਨੇ। ਤੇ ਜਿਹੜਾ ਤਾਣ ਦਾ ਤੂੰ ਮਾਣ ਪਿਆ ਕਰਨਾ, ਫੁੱਟਬਾਲ ਦੀ ਫੂਕ ਨਿਕਲ ਜਾਏ, ਉਸ ਚਮੜੇ ਨੂੰ ਕੋਈ ਨੀ ਚੁੱਕਦਾ, ਤੇ ਜਿੱਦਣ ਤੇਰੀ ਫੂਕ ਨਿਕਲ ਗਈ, ਤੈਨੂੰ ਚਮੜੇ ਨੂੰ ਕਿਸੇ ਘਰ ਨੀ ਰੱਖਣਾ। ਤੈਨੂੰ ਤਾਣ ਕਾਹਦਾ, ਕਾਹਦਾ ਤੈਨੂੰ ਹੰਕਾਰ ਆਪਣੀ ਤਾਕਤ ਦਾ? ਸਾਹਿਬ ਕਹਿੰਦੇ ਨੇ, ਮੈਂ ਨਿਤਾਣਿਆਂ ਦੇ ਤਾਣ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ। ਮੈਂ ਕਹਿੰਦਾ, ਜਦੋਂ ਸਿੱਖ ਆ ਚਾਰ ਸ਼ਬਦ ਵਰਦਾ ਅੰਦਰ ਭਰ ਜਾਂਦਾ, ਬਾਕੀ ਸ਼ਬਦਾਵਲੀ ਲਾਉਣ ਦੀ ਲੋੜ ਹੀ ਨੀ ਪੈਂਦੀ, ਕਿਉਂਕਿ ਸਾਰੇ ਸ਼ਬਦ ਹੀ ਇਹਦੇ ਵਿੱਚ ਆ ਜਾਂਦੇ। ਉਹ ਨਿਤਾਣਿਆਂ ਦਾ ਤਾਣ ਹੈ, ਉਹਦੀ ਤਾਕਤ ਕਿੰਨੀ ਹੈ, ਕਦੀ ਅੰਦਾਜ਼ਾ ਲਗਾਇਆ ਜਾ ਸਕਦਾ? ਹਜ਼ੂਰ ਕਹਿੰਦੇ ਨੇ, ਜਿੱਥੇ ਅੱਜ ਅਸੀਂ ਪਹਾੜ ਦੇਖਦੇ ਆ ਨਾ, ਇੱਥੇ ਕਦੀ ਮੁੱਦਤ ਪਹਿਲਾਂ ਹਿਮਾਲਿਆ ਪਰਬਤ, ਜਿੱਥੇ ਵੀ ਕਹਿੰਦੇ ਨੇ ਇੱਥੇ ਸਮੁੰਦਰ ਸੀ, ਜਿੱਥੇ ਸਮੁੰਦਰ ਇੱਥੇ ਕਦੀ ਧਰਤੀ ਸੀ। ਹੁਣ ਇੰਨੀ ਵੱਡੀ ਇਹ ਸਾਰੀ ਚੀਜ਼ ਅਦਲ ਬਦਲ ਕਿਵੇਂ ਹੋ ਗਿਆ ਕਿ ਸਮੁੰਦਰ ਦੀ ਥਾਂ ਪਹਾੜ, ਪਹਾੜ ਦੀ ਥਾਂ ਸਮੁੰਦਰ, ਵਸੋ ਦੀ ਥਾਂ ਉਜਾੜ, ਉਜਾੜ ਦੀ ਥਾਂ ਵਸੋ, ਰੋਂਦਿਆਂ ਦੀ ਥਾਂ ਹਾਸੇ, ਹਾਸਿਆਂ ਦੀ ਥਾਂ ਰੋਂਦੇ ਕਿਉਂ? ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਨਿਤਾਣਿਆਂ ਦੇ ਤਾਣ ਦੀ ਤਾਕਤ ਹੈ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਨਿਤਾਣਿਆਂ ਦੇ ਤਾਣ। ਜਿੱਥੇ ਮਾਰੂ ਥਲ ਨੇ ਉੱਥੇ ਸਮੁੰਦਰ ਪੈਦਾ ਕਰਨਾ, ਜਿੱਥੇ ਸਮੁੰਦਰ ਨੇ ਉੱਥੇ ਮਾਰੂ ਥਲ ਪੈਦਾ ਕਰਨਾ, ਜਿੱਥੇ ਖੂਹ ਨੇ ਉੱਥੇ ਸੋਕੇ ਪਾ ਦੇਣਾ, ਜਿੱਥੇ ਸੋਕੇ ਨੇ ਉੱਥੇ ਖੂਹ ਪੈਦਾ ਕਰ ਦੇਣਾ। ਕੀ ਉਹਦੇ ਕੋਲ ਤਾਕਤ ਨੇ? ਆ ਪਹਾੜੀਆਂ ਨੇ, ਉਹਦਾ ਕੁਛ ਨੀ ਜਾਣਾ, ਸਿਰਫ ਇੱਕ ਪਲੇਟ ਥੋੜੀ ਜਿਹੀ ਥੱਲਿਓ ਇੱਕ ਵਾਰੀ ਥੜਕਾ ਦੇ ਤੇ ਸੱਚ ਜਾਣਿਓ ਪਹਾੜੀਆਂ ਦੀ ਥਾਂ ਉਸੇ ਵੇਲੇ ਖੂਹ ਪੈਦਾ ਹੋ ਜਾਣੇ। ਉਹਦੇ ਤਾਕਤ, ਉਹਦਾ ਬਲ, ਉਹਦੇ ਬਲ ਦਾ ਮੁਕਾਬਲਾ ਬੰਦਾ ਐਵੇਂ ਭਰਮ ਵਿੱਚ ਜ਼ਿੰਦਗੀ ਕੱਢ ਦਿੰਦਾ। ਸਾਹਿਬ ਕਹਿਣ ਲੱਗੇ, ਜਲ ਤੇ ਥਲ ਕਰ, ਥਲ ਤੇ ਕੂਵਾਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਵੀ ਗਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਉਹ ਨਿਤਾਣਿਆਂ ਦਾ ਤਾਣ ਹੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਮ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਨਿਤਾਣਿਆਂ ਦਾ ਤਾਣ ਹੈ, ਉਹਦੀ ਤਾਕਤ ਨੂੰ ਫਿਰ ਤੱਕੋ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਹੁਣ ਇੱਕ ਸ਼ਿਕਾਰੀ ਇੰਨਾ ਮਾਣ ਕਰਕੇ ਨਿਕਲੇ, ਸਿਰਫ ਉਦਾਹਰਨ ਸਮਝਣ ਲਈਏ, ਉਹਦਾ ਖਾਤਮਾ ਖਿੰਨ ਵਿੱਚ ਕਰ ਦਿੱਤਾ। ਦੂਜੇ ਪਾਸੇ ਇੱਕ ਬੰਦਾ, ਉਹਨੇ ਇੰਨੇ ਪਹਿਰੇ ਲਾਏ ਨੇ, ਉਹਨੇ ਚਾਰ ਚੁਫੇਰੇ ਆਪਣੇ ਘਰ ਵੀ ਬੜਾ ਉੱਚਾ ਬਣਾਇਆ, ਉਹ ਆਪਣੇ ਪ੍ਰੋਗਰਾਮ ਕਿਸੇ ਨੂੰ ਦੱਸਦਾ ਨਹੀਂ, ਅੱਜ ਮੈਂ ਕਿੱਥੇ ਜਾਣਾ, ਕੱਲ ਕਿੱਥੇ ਜਾਣਾ, ਉਹਦੀਆਂ ਕਈ ਕਈ ਗੱਡੀਆਂ, ਕਈ ਕਈ ਉਹਦੇ ਚਿਹਰੇ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਐਵੇਂ ਇਸ ਤਾਕਤ ਦਾ ਮਾਣ ਨਾ ਕਰੀਓ ਕਮਲਿਆ, ਤੈਨੂੰ ਬੰਦੇ ਕਿਸੇ ਦੀ ਮਾਰਨਾ। ਕਈ ਵਾਰੀ ਵੈਸੇ ਹੁੰਦਾ ਕਿ ਇਹ ਜਿਤਨੇ ਤਾਕਤਵਰ ਆਪਣੇ ਨਾਲ ਚਾਰ ਚੁਫੇਰੇ ਪਹਿਰੇਦਾਰ ਰੱਖਦੇ ਨੇ, ਉਹ ਆਪਣੇ ਪਹਿਰੇਦਾਰਾਂ ਤੋਂ ਹੀ ਮਰ ਜਾਂਦੇ ਨੇ। ਪਰ ਨਾਦਰ ਜਿਹੜਾ ਹੈ, ਉਹਨੂੰ ਇੰਨਾ ਮਾਣ ਸੀ ਆਪਣੀ ਤਾਕਤ ਦਾ, ਮੈਂ ਕਹਿੰਦਾ ਉਹਨੇ ਇੰਨਾ ਬਾਹੂਬਲ ਦਾ ਮਾਣ ਕੀਤਾ, ਭੇਡਾਂ ਚਾਰਨ ਵਾਲਾ ਮੁੰਡਾ ਹੋਏ, ਇੰਨਾ ਤਾਕਤਾਂ ਲਈ ਹਿੰਦੁਸਤਾਨ ਨੂੰ ਅੱਗੇ ਲਾ ਤੁਰਿਆ। ਸਿੱਖਾਂ ਨੇ ਚੰਗੀ ਉਹਦੀ ਮੈਲ ਝਾੜੀ ਸੀ। ਉਹਨੇ ਜਕਰੀਏ ਨੂੰ ਜਾਂਦਿਆਂ ਗੱਲ ਕਹੀ ਸੀ, ਕਹਿੰਦਾ ਬਾਕੀਆਂ ਦਾ ਕੋਈ ਪਰਵਾਹ ਨਾ ਕਰੀ, ਜਿੱਥੋਂ ਤੱਕ ਅੱਗੇ ਮੈਂ ਕੋਟਾ ਆ, ਉਹ ਕਈ ਸਦੀਆਂ ਨੂੰ ਉੱਠਣੇ। ਕਹਿੰਦਾ ਜਿਹੜੇ ਆਹ ਨੇ ਨਾ, ਇਹਨਾਂ ਦੇ ਕੋਲੋਂ ਰਾਜ ਕਰਨ ਦੀ ਬੋ ਆਉਂਦੀ ਪਈ। ਇਹ ਕਿਸੇ ਦਿਨ ਰਾਜੇ ਬਣ ਕੇ ਮੈਂ ਤੈਨੂੰ ਕਹਿ ਚੱਲਿਆ, ਇਹਨਾਂ ਦਾ ਖਿਆਲ ਰੱਖੀ, ਬਾਕੀ ਦਾ ਪਰਵਾਹ ਨਾ ਕਰੀ। ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਉਹਦਾ ਮੁੰਡਾ ਨਾਸਰ ਵਿਆਹਿਆ, ਤੇ ਕੁੜੀਆਂ ਨੇ ਇਹਨਾਂ ਹੀ ਪੁੱਛਿਆ ਸੀ, ਤੇਰਾ ਕੁਰਸੀ ਨਾਮਾ ਕੀ, ਤੇਰੇ ਪਿਓ ਤੇਰੇ ਦਾਦਾ ਜਿਵੇਂ ਕੁੜੀਆਂ ਹੱਸਦੀਆਂ ਨੇ ਵਿਆਹ ਵੇਲੇ। ਉਹ ਸ਼ਰਮਸਾਰ ਹੋ ਗਿਆ, ਕਿਉਂਕਿ ਪਿਓ ਸੀ ਭੇਡਾਂ ਚਾਰਨ ਵਾਲਾ, ਜਿਹੜੀ ਉਹ ਮਾਯੂਸ ਹੋ ਕੇ ਆ ਗਿਆ। ਉਹਨੂੰ ਪੁੱਛਦਾ, ਤੂੰ ਘਬਰਾਇਆ ਕਿਉਂ, ਮੈਂ ਗੱਲ ਕੀ ਹੋਈ? ਕਹਿੰਦਾ ਮੈਨੂੰ ਮੇਰਾ ਕੁਰਸੀ ਨਾਮਾ ਪੁੱਛਿਆ। ਕਹਿੰਦਾ ਤੂੰ ਕੀ ਦੱਸਿਆ? ਕਹਿੰਦਾ ਮੈਂ ਕੀ ਦੱਸਦਾ, ਸਾਡਾ ਕੁਰਸੀ ਨਾਮਾ ਕੀ? ਮਿਆਨ ਵਿੱਚੋਂ ਤਲਵਾਰ ਧੂ ਕੇ ਕਹਿੰਦਾ, ਤੂੰ ਜਾ ਕੇ ਕਹਿ ਕਿ ਮਨ ਮਨਾਸਰ ਵਾ ਪਿਛਰੇ ਨਾਦਰ। ਕਹਿਣ ਲੱਗੇ, ਮਨ ਮਨਾਸਰ ਵਾ ਪਿਛਰੇ ਨਾਦਰ, ਨਾਦਰ ਪਿਛਰੇ ਸ਼ਮਸ਼ੀਰ। ਤੂੰ ਜਾ ਕੇ ਕਹਿ ਮੈਂ ਨਾਸਰ ਆ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਤਲਵਾਰ ਦਾ ਪੁੱਤਰ ਹੈ, ਉਹ ਆਜੜੀ ਨਹੀਂ। ਬਹਾਦਰਾਂ ਦਾ ਕੁਰਸੀ ਨਾਮਾ ਤਲਵਾਰ ਹੁੰਦਾ ਹੈ। ਇੰਨੀ ਤਾਕਤ ਦਾ ਮਾਣ ਕਰਨ ਵਾਲਾ ਅਖੀਰ ਤੇ ਆਪਣੇ ਸਿਪਾਹੀ ਤੋਂ ਦੋ ਟੁਕੜੇ ਹੋ ਗਿਆ। ਹਜ਼ੂਰ ਕਹਿੰਦੇ ਇੰਨੀ ਤਾਕਤ ਦਾ ਮਾਣ? ਗੁਰੂ ਅਰਜਨ ਦੇਵ ਜੀ ਨੇ ਪਹਿਲਾ ਸ਼ਲੋਕ ਕਿਹਾ, ਮਿਰਗੀ ਤੇ ਖੰਤ ਬਦਕ ਪ੍ਰਹਰੇਣ ਲਖ ਆਵਦ ਹੈ, ਆਹੋ ਜਸਿਆ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਤੇ। ਫਿਰ ਉਸ ਰੱਬ ਦੇ ਤਾਣ ਨੂੰ ਤੱਕੋ। ਸਾਹਿਬ ਕਹਿੰਦੇ ਨੇ, ਘਰ ਉੱਚੀ ਪਹਾੜੀ ਤੇ ਹੈ, ਚਾਰ ਚੁਫੇਰੇ ਨੌਕਰ ਨੇ, ਕੈਮਰੇ ਲੱਗੇ ਨੇ, ਕੋਈ ਬੰਦਾ ਇੱਥੇ ਫਟਕਣ ਨਹੀਂ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹ ਕਮਲਿਆ ਕਾਹਦਾ ਤਾਣ ਦਾ ਮਾਣ ਕਰੀ ਬੈਠਾ? ਤੇਰੇ ਬਿਸਤਰੇ ਵਿੱਚੋਂ ਕੀੜੀ ਨਿਕਲਣੀ ਹੈ, ਬਸ ਇੱਕ ਡੰਗ ਮਾਰਨਾ, ਉਹਦੇ ਨਾਲ ਤੇਰਾ ਭੋਗ ਪੈ ਜਾਣਾ। ਇਹ ਰੱਬ ਦਾ ਤਾਣ ਹੀ ਫੇਰ ਨਿਤਾਣਿਆਂ ਦੇ ਤਾਣ, ਇਹ ਤੇਰਾ ਤਾਣ ਹੈ। ਮੈਂ ਅੱਗੇ ਅਰਜ਼ ਕਰਨੀ, ਨਿਤਾਣਿਆਂ ਦਾ ਤਾਣ ਕਿਵੇਂ ਹੈ? ਦੇਖੋ ਉਹਦਾ ਤਾਣ ਹੈ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ਼ ਹੈ, ਬਿਖਮ ਥਾਨ ਬਸੰਤ ਉੱਚੈ, ਮੈਂ ਸਿਮਰੰਤ ਮਰਨ ਕਾ ਵੰਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ। ਉਹਦਾ ਤਾਣ ਜਿਦਨ ਉਹਦੀ ਆਗਿਆ ਆ ਗਈ, ਹੋਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ, ਇੱਕ ਕੀੜੀ ਨੇ ਡੰਗ ਮਾਰ ਕੇ ਉਹਦੇ ਸਾਹ ਨੂੰ ਖਿੱਚ ਲਿਆ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਉਹ ਨਿਮਾਣਿਆਂ ਦਾ ਮਾਣ ਹੈ, ਉਹ ਨਿਤਾਣਿਆਂ ਦਾ ਤਾਣ ਵੀ ਹੈ। ਜਿਸ ਬੰਦੇ ਦੀ ਕੋਈ ਤਾਕਤ ਨਾ ਰਹੇ, ਗੁਰੂ ਕੇ ਸਿੱਖੋ ਤਰਲਾ ਲੈ, ਉਹ ਨਿਤਾਣਿਆਂ ਦਾ ਤਾਣ ਬਣ ਜਾਂਦਾ ਹੈ। ਕੀ ਉਹ ਬਣਦਾ ਨਹੀਂ? ਬੇਅੰਤ ਦਾ ਤਾਣ ਬਣਿਆ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਜਾਂ ਕੋ ਮੁਸ਼ਕਲ ਅਤ ਬਣੇ, ਨਿਤਾਣਿਆਂ ਦਾ ਤਾਣ ਹੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਤੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਨਿਤਾਣਿਆਂ ਦੇ ਤਾਣ ਜੀ ਚਿਤ ਆਵੇ, ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਨਿਤਾਣਿਆਂ ਦੇ ਤਾਣ ਜੀ ਜਿਸਕੇ ਸਿਰ ਉੱਪਰ ਤੂੰ ਸਵਾਮੀ, ਨਿਤਾਣਿਆਂ ਦੇ ਤਾਣ ਸੋ ਤੂੰ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਨਿਤਾਣਿਆਂ ਦਾ ਤਾਣ ਬਣਨਾ ਕਿਉਂ? ਕਹਿਣ ਲੱਗੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ, ਤਾਣ ਤੇਰਾ ਤੂੰ ਨਿਤਾਣਿਆਂ ਦਾ ਤਾਣ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭੋ ਕਿਚ ਨਾਹੀਂ ਜਮ ਨਹੀਂ ਆਵੇ ਮੇਰੇ ਨਿਤਾਣਿਆਂ ਦੇ ਤਾਣ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ ਸਾਹਿਬ ਕੀ ਸੇਵਕ ਰਹਿ ਸ਼ਰਨਾਈ ਆਪੇ ਬਖਸ਼ੇ ਦੇਵ ਡਿਆਈ ਤਿਸਤੇ ਉੱਪਰ ਨਾਹੀਂ ਕੋਏ ਨਿਤਾਣਿਆਂ ਦਾ ਤਾਣ ਤਿਸਤੇ ਉੱਪਰ ਨਾਹੀਂ ਕੋਏ ਕੌਣ ਡਰੇ ਡਰ ਕਿਸ ਕਾ ਹੋਏ ਜਾਕੀ ਪ੍ਰਭ ਮਾਨ ਲੇ ਕਹਾਂ ਕੋ ਕਰੇ ਕਛ ਹੋਤ ਨਾ ਕਾਹੂ ਕੇ ਕੀਏ ਨਿਤਾਣਿਆਂ ਦਾ ਤਾਣ ਜਾਕੀ ਪ੍ਰਭ ਮਾਨ ਲੇ ਸਭੈ ਸੁਖ ਤਾਹੇ ਜੀਓ ਮੇਰੇ ਕਹਿਣ ਤੋਂ ਮੁਰਾਦ ਜਿਹਦਾ ਕਿਤੇ ਵੀ ਮਾਣ ਨਹੀਂ ਉਹ ਨਿਮਾਣਿਆਂ ਦਾ ਮਾਣ ਹੈ ਜਿਹਦੀ ਕਿਤੇ ਵੀ ਤਾਕਤ ਬਲ ਨਹੀਂ ਚੱਲਦਾ ਉਹ ਪਰਮਾਤਮਾ ਨਿਤਾਣਿਆਂ ਦਾ ਤਾਣ ਬਣ ਜਾਂਦਾ ਹੈ ਕਿੰਨੀਆਂ ਕੁ ਉਦਾਹਰਨਾਂ ਬੇਨਤੀ ਕਰਾਂ ਦ੍ਰੋਪਦੀ ਨਿਤਾਣੀ ਹੈ ਬਾਣੀ ਵਿੱਚ ਇਹਦੇ ਪ੍ਰਮਾਣ ਲਏ ਨੇ ਐਵੇਂ ਮਜ਼ਾਕ ਨਹੀਂ ਵੈਸੇ ਉਡਾਉਣਾ ਚਾਹੀਦਾ ਇਹਨਾਂ ਗੱਲਾਂ ਦਾ ਰਹਿਤਨਾਮਾ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਕਹਿੰਦੇ ਨੇ ਗੁਰੂ ਕਾ ਸਿੱਖ ਬਾਣੀ ਦਾ ਮਜ਼ਾਕ ਉਡਾਏ ਸੋ ਪੱਕਾ ਤਨਖਾਈਆ ਅਸੀਂ ਟਿਚਰਾਂ ਕਰਨੀਆਂ ਸ਼ਬਦਾਂ ਨੂੰ ਸਾਡੇ ਲੋਕ ਕਰਦੇ ਨੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦ੍ਰੋਪਦੀ ਦਾ ਜ਼ਿਕਰ ਬੜੀ ਵਾਰੀ ਆਇਆ ਅਸੀਂ ਦਵੈਸ਼ ਦੀ ਲਾਉਂਦੇ ਹਾਂ ਐਨਕ ਫਿਰ ਕਰਨੇ ਕੀ ਆ ਉਹਦੇ ਅਰਥਾਂ ਦੇ ਅਨਰਥ ਕਰਨੇ ਆ ਤੇ ਟਿਚਰਾਂ ਕਰਨੇ ਆ ਮੈਂ ਕਹਿੰਦਾ ਜਿਸ ਸੰਦਰਭ ਵਿੱਚ ਜਿਸ ਕੰਸੈਪਟ ਵਿੱਚ ਬਾਣੀ ਕਹੀਏ ਤੂੰ ਗੁਰੂ ਤੋਂ ਸਿਆਣਾ ਨਾ ਬਣੀ ਉਸ ਗੱਲ ਨੂੰ ਮੰਨ ਹਜ਼ੂਰ ਨੇ ਬਾਣੀ ਵਿੱਚ ਕਿਆ ਕਹਿਣ ਲੱਗੇ ਦ੍ਰੋਪਦੀ ਦੇ ਕੋਲ ਕੋਈ ਤਾਣ ਨਹੀਂ ਉਹ ਗੁਰੂ ਕੇ ਸਿੱਖੋ ਜਿਹਦੇ ਕੋਲ ਕੋਈ ਤਾਣ ਨਹੀਂ ਅਬਲਾ ਭਾਈ ਸਾਹਿਬ ਕਹਿੰਦੇ ਨੇ ਹਾ ਕਰਕੇ ਬਿੱਲ ਲਾਉਂਦੀ ਸੀ ਵਰਲਾਪ ਕਰੇ ਪਈ ਤੇ ਉਹਨੂੰ ਵਾਲਾਂ ਤੋਂ ਧੂ ਕੇ ਲਿਆਂਦਾ ਰਘਬੀਰ ਸਿੰਘ ਬੀਰ ਉਹਨਾਂ ਨੇ ਕਿਤਾਬ ਲਿਖੀ ਮੈਂ ਬੇਨਤੀ ਕਰਾਂਗਾ ਜਿਹਨਾਂ ਨੂੰ ਅਰਦਾਸ ਤੇ ਭਰੋਸਾ ਕਰਨਾ ਉਹਦਾ ਨਾਮ ਹੈ ਅਰਦਾਸ ਸ਼ਕਤੀ ਉਹ ਪੜ੍ਹਿਓ ਉਹ ਤਰਲੇ ਕਰਦੀ ਵਾਲਾਂ ਤੋਂ ਖਿੱਚ ਕੇ ਲਿਆਂਦੀ ਤੇ ਉਸ ਵੇਲੇ ਦ੍ਰੋਪਦੀ ਦੀ ਪੱਤ ਤਾਂ ਰੱਖੀ ਗਈ ਉਹਨੇ ਕ੍ਰਿਸ਼ਨ ਜੀ ਨੂੰ ਇੱਕ ਗੱਲ ਪੁੱਛੀ ਸੀ ਕਹਿਣ ਲੱਗੀ ਪੱਤ ਤਾਂ ਮੇਰੀ ਰੱਖੀ ਪਰ ਦੇਰੀ ਕਿਉਂ ਉਸ ਭਗਵਾਨ ਨੇ ਪੱਤ ਰੱਖੀ ਉਸ ਭਗਵਾਨ ਨੇ ਜਿਹਨੇ ਕ੍ਰਿਸ਼ਨ ਵਰਗੇ ਵੀ ਪੈਦਾ ਕੀਤੇ ਪਰ ਦੇਰੀ ਕਿਉਂ ਇੱਕੋ ਗੱਲ ਕਹੀ ਸੀ ਕ੍ਰਿਸ਼ਨ ਜੀ ਨੇ ਦ੍ਰੋਪਦੀ ਜਿੰਨੀ ਦੇਰ ਤੱਕ ਆਪਣੇ ਤਾਣ ਤੇ ਮਾਣ ਕਰੀਏ ਓਨੀ ਦੇਰ ਤੱਕ ਨਿਤਾਣਿਆਂ ਦਾ ਤਾਣ ਆਉਂਦਾ ਨਹੀਂ ਆਪਣੇ ਤਾਣ ਤੇ ਮਾਣ ਨਾ ਕਰੀਏ ਕਿਉਂ ਜੀ ਉਸ ਵੇਲੇ ਉਹਨਾਂ ਕਿਹਾ ਜਦੋਂ ਤੈਨੂੰ ਖਿੱਚ ਕੇ ਲਿਆਉਣ ਲੱਗੇ ਤੈਨੂੰ ਪਤਾ ਸੀ ਕਿ ਪੰਜ ਪਾਂਡਵਾਂ ਦੇ ਬੈਠਿਆਂ ਅਰਜਨ ਵਰਗਾ ਤੀਰ ਅੰਦਾਜ਼ ਤੇ ਭੀਮ ਵਰਗਾ ਗੁਰਜ ਚਲਾਉਣ ਵਾਲਾ ਮੇਰਾਂ ਦੀ ਕੀ ਤਾਕਤ ਮੈਨੂੰ ਖਿੱਚ ਕੇ ਲੈ ਜਾਣ ਤੇਰੇ ਸਾਹਮਣੇ ਉਹਨਾਂ ਨੇ ਨੀਵਾਂ ਪਾਈਆਂ ਉਹਨਾਂ ਦੇ ਤਾਣ ਦਾ ਮਾਣ ਤੇਰਾ ਟੁੱਟਾ ਫਿਰ ਤੈਨੂੰ ਇਹ ਮਾਣ ਸੀ ਕਿ ਭੀਸ਼ਮ ਪਿਤਾਮਾ ਦੇ ਹੁੰਦਿਆਂ ਬਹੂ ਨੂੰ ਹੱਥ ਕੌਣ ਪਾ ਸਕਦਾ ਤੈਨੂੰ ਉਹਦਾ ਤਾਣ ਜਿਹੜਾ ਸੀ ਉਹਦਾ ਮਾਣ ਟੁੱਟਾ ਫਿਰ ਤੈਨੂੰ ਤਾਣ ਸੀ ਗਰੋਣਾਚਾਰਿਆ ਵਰਗਾ ਗੁਰੂ ਬੈਠਾ ਜਿਹਦੇ ਕੋਲ ਸਿੱਖੇ ਨੇ ਗੁਰੂ ਤਾਂ ਮਰਿਆਦਾ ਨਿਭਾਏਗਾ ਇਹਦੇ ਸਾਹਮਣੇ ਕੌਣ ਹੱਥ ਪਾ ਸਕਦਾ ਤੇਰਾ ਉਹ ਤਾਣ ਦਾ ਮਾਣ ਛੁੱਟਾ ਫਿਰ ਤੈਨੂੰ ਤੂੰ ਆਪਣੀ ਇਸ ਕੱਪੜੇ ਨੂੰ ਦੰਦਾਂ ਵਿੱਚ ਲੈ ਲਿਆ ਤੇ ਜਦੋਂ ਉਹਨਾਂ ਦੰਦਾਂ ਵਿੱਚੋਂ ਧੂ ਲਿਆ ਤੇਰਾ ਇੱਕ ਇੱਕ ਕਰਕੇ ਤਾਣ ਦੇ ਦਰਵਾਜ਼ੇ ਟੁੱਟਦੇ ਰਹੇ ਜਦੋਂ ਤੂੰ ਨਿਤਾਣੀ ਹੋ ਗਈ ਉਸੇ ਵੇਲੇ ਰੱਬ ਨੇ ਤੇਰੇ ਉੱਤੇ ਕੱਪੜੇ ਦੀ ਬਰਸਾਤ ਕਰ ਦਿੱਤੀ ਬਸ ਦੇਖੋ ਅਸੀਂ ਨਿਤਾਣੇ ਨਹੀਂ ਬਣਦੇ ਅਸੀਂ ਤਾਂ ਇਹਨੂੰ ਨਿਤਾਣਾ ਬਣਾਇਆ ਪਿਆ ਹਕੀਕਤ ਇਹ ਅਸੀਂ ਕਹਿੰਦੇ ਅਸੀਂ ਤਾਣ ਵਾਲੇ ਹਾਂ ਅਸੀਂ ਉਹ ਕਰਾਂਗੇ ਜੋ ਸਾਡੀ ਮਰਜ਼ੀ ਅਸੀਂ ਤੇਰੀ ਨਹੀਂ ਚੱਲਣ ਦੇ ਇੱਕ ਗੱਲ ਕਦੀ ਭੁੱਲਿਓ ਨਾ ਜਿੱਦਣ ਉਹ ਇੱਕ ਚੁਟਕੀ ਮਾਰਦਾ ਨਾ ਬਸ ਇੱਕ ਥੋੜਾ ਜਿਹਾ ਝਟਕਾ ਲਾਉਂਦਾ ਸਾਰੀ ਉਮਰ ਲਈ ਸੱਟ ਕੇ ਰੱਖ ਜਾਂਦਾ ਬੈਠਾ ਰਹੋ ਮੰਜੀ ਤੇ ਹੁਣ ਕਿਸੇ ਪਾਸੇ ਜੋਗਾ ਨਹੀਂ ਤੂੰ ਮੇਰੀ ਬੇਨਤੀ ਸੁਣੋ ਉਹ ਨਿਤਾਣਿਆਂ ਦਾ ਤਾਣ ਹੈ ਦੇਖੋ ਇੱਕ ਘਟਨਾ ਅਕਸਰ ਮੈਂ ਬੇਨਤੀ ਕਰਨਾ ਹੁੰਦਾ ਬਾਣੀ ਵਿੱਚੋਂ ਜਿਤਨੇ ਮਰਜ਼ੀ ਪ੍ਰਮਾਣ ਲੈ ਲਓ ਉਹਦੇ ਵਰਗਾ ਤਾਣ ਵਾਲਾ ਕੋਈ ਨੀ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬੋ ਭਾਂਤ ਬਚਾਵੇ ਸਤਰਾਂ ਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ ਰੱਖ ਤੈ ਆਪਣੋ ਕਰ ਦੇ ਕਰ ਪੇ ਪਾਪ ਸਭੂ ਨਾ ਭੇਟਣ ਪਾਵੇ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਤ ਬੀਚ ਬਚਾਵੇ ਜਿੱਥੇ ਤੇਰਾ ਤਾਣ ਨਹੀਂ ਸੀ ਚੱਲਦਾ ਉੱਥੇ ਵੀ ਨਿਤਾਣਾ ਸੈ ਤੂੰ ਬੰਦਾ ਨਿਤਾਣਾ ਨਹੀਂ ਸੀ ਤੇ ਜਦੋਂ ਮਰਦਾ ਉਦੋਂ ਵੀ ਨਿਤਾਣਾ ਹੁੰਦਾ ਆਹ ਵਿੱਚ ਜਿਹੜਾ ਥੋੜਾ ਜਿਹਾ ਸਮਾਂ ਮਿਲਿਆ ਨਾ ਆਹ ਛੋਟੇ ਜਿਹੇ ਬੁਲਬਲੇ ਦਾ ਉਦੋਂ ਹੀ ਤਾਣ ਵਾਲਾ ਬਣ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਚ ਬੇਨਤੀ ਕਰਿਆ ਕਰ ਮਾਧੋ ਤੂੰ ਠਾਕੁਰ ਸਿਰ ਮੋਰਾ ਇਆਂ ਉਹਾਂ ਤੁਹਾਰੋ ਧੋਰਾ ਮੈਨੂੰ ਤੇਰਾ ਆਸਰਾ ਤੇਰਾ ਤਾਣ ਹੈ ਆਹ 1943 ਦੇ ਕਰੀਬ ਦੀ ਘਟਨਾ ਹੈ ਫੌਜੀ ਗਿਆ ਸੀ ਪੰਜਾਬ ਸਾਹਿਬ ਅਰਦਾਸ ਕਰਨ ਮੈਂ ਇੱਕ ਵਾਰੀ ਸ਼ਾਇਦ ਬੇਨਤੀ ਵੀ ਇਸ ਸੰਬੰਧੀ ਕੀਤੀ ਸੀ ਅੱਜ ਵੀ ਗੁਰੂ ਨਿਤਾਣਿਆਂ ਦਾ ਤਾਣ ਬਣਦਾ ਪਰ ਦੁੱਖ ਇਸ ਚੀਜ਼ ਦਾ ਅਸੀਂ ਸਾਖੀਆਂ ਕਹਾਣੀਆਂ ਉਹ ਮੰਨਣ ਲਈ ਤਿਆਰ ਆ ਜਿਹੜੀਆਂ ਪਹਿਲਾਂ ਵਾਪਰੀਆਂ ਨੇ ਕਿ ਅੱਜ ਗੁਰੂ ਦੀ ਸ਼ਕਤੀ ਘੱਟ ਗਈ ਕਿ ਅੱਜ ਪਰਮਾਤਮਾ ਦਾ ਨਿਤਾਣਾਪਣ ਮਰ ਗਏ, ਕਿ ਅੱਜ ਪਰਮਾਤਮਾ ਦਾ ਨਿਮਾਣਾਪਣ ਸੋਕਾ ਪੈ ਗਏ। ਅੱਜ ਵੀ ਖੈ ਪਰ ਅਸਲ ਵਿੱਚ ਸਾਡਾ ਅੰਦਰ ਇੰਨਾ ਖਿੰਡ ਗਿਆ, ਉਹਨੂੰ ਮੰਨਣ ਲਈ ਤਿਆਰ ਨੇ। ਉਸ ਨੌਜਵਾਨ ਨੇ ਦੰਪਤੀ ਨੇ ਅਰਦਾਸ ਕੀਤੀ ਸੀ, ਹੇ ਧੰਨ ਗੁਰੂ ਨਾਨਕ ਸਾਹਿਬ, ਪੰਜੇ ਲਾਉਣ ਵਾਲਿਆ, ਪਹਾੜ ਦੇ ਖੰਕਾਰ ਦੀ ਚੋਟੀ ਤੇ ਬੈਠੇ ਵਲੀਆਂ ਵਰਗਿਆਂ ਨੂੰ ਮਨ ਨੀਵੇਂ ਦੀ ਦਾਤ ਦੇਣ ਵਾਲਿਆ, ਕਿਰਪਾ ਕਰ ਸਾਡੀ ਝੋਲੀ ਵਿੱਚ ਦਾਤ ਪਾਈ, ਬੱਚੇ ਦੀ ਅਸੀਂ ਤੇਰੇ ਦਰ ਤੇ ਆਵਾਂਗੇ। ਰੱਬ ਨੇ ਮਿਹਰ ਕੀਤੀ, ਉਹਨਾਂ ਨੂੰ ਪੁੱਤਰ ਦੀ ਦਾਤ ਦਿੱਤੀ। ਫੌਜੀ ਆਇਆ, ਬੱਚਾ ਉਸ ਵੇਲੇ 4-5 ਮਹੀਨੇ ਦਾ, ਕੋਈ 6 ਮਹੀਨੇ ਦਾ ਕਹਿੰਦੇ ਨੇ ਹੋ ਚੁੱਕਾ ਸੀ। ਚੱਲੇ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਸ਼ੁਕਰ ਕਰਨ। ਦੰਪਤੀ ਬੱਚੇ ਨੂੰ ਲੈ ਕੇ ਚੱਲੇ, ਬੀਬੀ ਨੇ ਗਹਿਣੇ ਵਾਹਵਾ ਪਾਏ ਸਨ। ਰਸਤੇ ਵਿੱਚ ਉਦੋਂ ਬੰਦਿਆਂ ਵਾਲਾ ਮਰਦਾਵਾਂ ਤੇ ਬੀਬੀਆਂ ਵਾਲਾ ਡੱਬਾ ਵੱਖਰਾ ਸੀ। ਬੀਬੀ ਪੰਜਾ ਸਾਹਿਬ ਤੋਂ ਇੱਕ ਸਟੇਸ਼ਨ ਪਹਿਲਾਂ ਉਤਰੀ, ਪਰ ਉਹ ਫੌਜੀ ਨਹੀਂ ਉਤਰਿਆ। ਦੇਖ ਕੇ ਹੈਰਾਨ ਵੀ ਹੋਈ ਕਿ ਹੁਣ ਉਹਨੇ ਸਟੇਸ਼ਨ ਮਾਸਟਰ ਨੂੰ ਪੁੱਛਿਆ, ਉਹਨਾਂ ਕਿਹਾ ਵੀ ਅਗਲਾ ਸਟੇਸ਼ਨ ਹੈ ਪੰਜਾ ਸਾਹਿਬ, ਜੇ ਤੂੰ ਪਹੁੰਚਣਾ ਚਾਹੁੰਦੀ ਖੈ ਆ ਯੱਕਾ, ਮੇਰੀ ਬੇਨਤੀ ਸੁਣਿਓ, ਯੱਕਾ ਘੋੜਾ ਟਾਂਗਾ ਕਰ ਲੈ। ਉਸ ਬੀਬੀ ਨੇ ਸਾਲਮ ਟਾਂਗਾ ਤੋਂ ਭਾਵ ਕੱਲੀ ਨੇ ਕਰ ਲਿਆ ਕਿ ਸਵਾਰੀ ਕੋਈ ਨਾ, ਉਡੀਕ ਮੈਨੂੰ ਲੈ ਜਾ। ਰਸਤੇ ਵਿੱਚ ਜਾਂਦਿਆਂ ਉਹ ਪਠਾਨ ਬੇਈਮਾਨ ਹੋਇਆ, ਉਹਨੇ ਉਸ ਦੇ ਗਹਿਣੇ ਉਹਦੀ ਸੁੰਦਰਤਾ ਨੂੰ ਤੱਕਿਆ, ਮਨ ਪਾਪੀ ਦੇ ਅੰਦਰ ਉਬਾਲੇ ਉੱਠੇ ਤੇ ਕਹਿੰਦੇ ਨੇ ਇੱਕੋ ਦਮ ਉਜਾੜ ਵਿੱਚ ਟਾਂਗਾ ਖਿਲਾਰ ਕੇ ਉਸ ਦੇ ਬੱਚੇ ਨੂੰ ਖੋਹ ਕੇ ਉਹਨੇ ਤਰਲੇ ਲੈ, ਕਹਿਣ ਲੱਗੀ ਸੋਨਾ ਚਾਂਦੀ ਜੋ ਮਰਜ਼ੀ ਲੈ ਲੈ, ਪਰ ਅਸੀਂ ਤਾਂ ਅਰਦਾਸਾਂ ਕਰ ਕਰਕੇ ਬੱਚਾ ਲਿਆ, ਇਹਨੂੰ ਨਾ ਮਾਰ। ਉਹ ਕਹਿੰਦਾ ਮੈਂ ਤਾਂ ਪਹਿਲਾਂ ਮਾਰਨੀ ਇਹਨੂੰ। ਕਹਿੰਦੇ ਉਸਨੇ ਬੀਬੀ ਨੂੰ ਉਤਾਰ ਕੇ ਰੁੱਖ ਨਾਲ ਨੂੜ ਕੇ ਬੰਨ ਦਿੱਤਾ ਰੱਸਿਆਂ ਨਾਲ, ਤੇ ਤਰਲੇ ਲੈਂਦੀ ਲੈਂਦੀ ਬੇਹੋਸ਼ ਹੋ ਗਈ। ਝਾੜੀ ਪਿੱਛੇ ਲਿਜਾ ਕੇ ਤਿੱਖੇ ਛੁਰੇ ਨਾਲ ਜਦੋਂ ਜ਼ਮੀਨ ਤੇ ਲਟਾ ਕੇ ਬੱਚੇ ਦੇ ਸੀਨੇ ਵੀ ਛੁਰਾ ਮਾਰਨ ਲੱਗਾ, ਕਹਿੰਦੇ ਇੱਕੋ ਦਮ ਸੱਪ ਨਿਕਲਿਆ, ਡੰਗ ਮਾਰਿਆ, ਉੱਥੇ ਪਠਾਨ ਦੀ ਮੌਤ ਹੋ ਗਈ। ਇਹ ਹਕੀਕਤ ਹੈ, ਤੁਸਾਂ ਸੁਣੀ ਵੀ ਹੋਣੀ ਇਹ ਘਟਨਾ। ਕੀ ਉਹ ਪਰਮਾਤਮਾ ਅੱਜ ਵੀ ਨਿਤਾਣਿਆਂ ਦਾ ਤਾਨ ਨੇ? ਉਸ ਪਠਾਨ ਦੇ ਹੱਥੋਂ ਛੁਰਾ ਡਿੱਗਾ, ਉਹਦੀ ਮੌਤ ਹੋਈ, ਉਹਦੇ ਮੂੰਹ ਵਿੱਚੋਂ ਝੱਗ ਨਿਕਲੇ, ਤੜਪ ਕੇ ਮਰ ਗਿਆ। ਇੰਨੀ ਦੇਰ ਨੂੰ ਕਹਿੰਦੇ ਨੇ ਫੌਜੀਆਂ ਦੀ, ਹੋਰ ਫੌਜੀਆਂ ਦੀ ਜੀਪ ਆਈ, ਉਹਨਾਂ ਦੇਖਿਆ ਕਿ ਬੀਬੀ ਬੰਨੀ ਪਈ ਰੁੱਖ ਨਾਲ, ਉਹਦਾ ਰੱਸਾ ਖੋਲਿਆ, ਉਹਨੂੰ ਫਸਟ ਏਡ ਦਿੱਤੀ, ਤੇ ਜਦੋਂ ਉਹ ਹੋਸ਼ ਵਿੱਚ ਆਈ ਉਹਦੇ ਸ਼ਬਦ ਸਨ ਹਾਏ ਮੇਰਾ ਪੁੱਤਰ। ਫਿਰ ਬੇਹੋਸ਼ ਹੋਈ, ਜਦੋਂ ਤੱਕਿਆ ਤੇ ਝਾੜੀਆਂ ਦੇ ਓਹਲੇ ਬੱਚਾ ਖੇਡੇ ਪਿਆ, ਉੱਥੇ ਜ਼ਮੀਨ ਤੇ ਪਿਆ ਤੇ ਸੱਪ ਉਹਦੇ ਕੋਲ ਨਾਲ ਫਨ ਖਿਲਾਰ ਕੇ ਬੈਠਾ। ਮੈਂ ਕਹਿੰਦਾ ਗੁਰੂ ਕੇ ਸਿੱਖਾ, ਜਦੋਂ ਤੂੰ ਅਰਦਾਸ ਕਰਨਾ ਉਹ ਨਿਤਾਣਿਆਂ ਦਾ ਤਾਂ ਨਹੀਂ, ਤੇਰੀ ਤਾਕਤ ਮੁੱਕ ਜਾਏ। ਮੇਰਾ ਗੁਰੂ ਨਾਨਕ ਅੱਜ ਵੀ ਆਪਣੇ ਸਿੱਖ ਦੀ ਸਾਰ ਲੈਂਦਾ, ਪਰ ਜਿਹੜਾ ਨਿਤਾਣਾ ਬਣ ਕੇ ਆਵੇ ਇਹ ਨਹੀਂ ਇਹਨੂੰ ਨਿਤਾਣਾ ਸਮਝੇ। ਸਾਹਿਬ ਕਹਿੰਦੇ ਨੇ ਮੇਰੇ ਦਾਤਾ ਜੀ ਤੂੰ ਨਿਤਾਣਿਆਂ ਦਾ ਤਾਂ ਹੈ। ਆ ਇਹ ਹੀ ਗੱਲ ਤਾਂ ਕਹੀ ਸੀ ਇੱਕ ਵਾਰੀ ਸੁਥਰੇ ਨੇ ਕਿ ਫਕੀਰ ਨੂੰ ਮਾਰਨ ਨਾਲ ਜਦੋਂ ਮਾਰਨ ਵਾਲੇ ਦੀ ਮੌਤ ਹੋਈ ਤੇ ਉਹਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗਾ ਬੀਬੀ ਤੇਰੇ ਸਾਈ ਨੇ ਤੇਥੋਂ ਖੁਜ ਖਿਜ ਕੇ ਮੈਨੂੰ ਮੁੱਕਾ ਲਾਇਆ, ਮੇਰੇ ਸਾਈ ਨੇ ਮੇਥੋਂ ਖੁਜ ਕੇ ਤੇਰਾ ਸਾਈ ਮੁਕਾਇਆ। ਕਹਿਣ ਲੱਗਾ ਤੇਰਾ ਸਾਈ ਚ ਨਿਰਬਲ ਬੰਦਾ, ਮੇਰਾ ਸਾਈ ਬਲ ਵਾਲਾ ਈਸ਼ਵਰ। ਬੁਲਿਆ ਸੁਥਰੇ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾ ਤਾਲਾ, ਉਹਦੇ ਕੋਲ ਤਾਕਤ ਹੈ, ਉਹ ਨਿਮਾਣਿਆਂ ਦਾ ਮਾਣ ਹੈ, ਉਹ ਨਿਤਾਣਿਆਂ ਦਾ ਤਾਣ ਹੈ, ਤੇ ਜਿਸ ਬੰਦੇ ਦੀ ਕੋਈ ਓਟ ਨਹੀਂ ਉਹ ਨਿਓਟਿਆਂ ਦੀ ਓਟ ਹੈ, ਤੇ ਜਿਨ੍ਹਾਂ ਦੀ ਓਟ ਬਣਿਆ ਉਹਨਾਂ ਨੇ ਬਾਣੀ ਵਿੱਚ ਕਿਹਾ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰ ਪੇ, ਰੱਖ ਲੀਨੀ ਹਰ ਮੇਰੀ। ਨਿਤਾਣ ਤੇ ਤਾਣ ਤੇ ਓਟ ਦੋਨੋਂ ਸ਼ਬਦ ਇਹ ਸਮਾਨ ਅੰਤਰ ਹੀ ਨੇ ਕਿ ਜਿਹਦਾ ਤਾਣ ਕੋਈ ਨਹੀਂ ਉਹਦਾ ਤਾਣ ਬਣ ਜਾਂਦਾ, ਜਿਹਦੀ ਓਟ ਕੋਈ ਨਹੀਂ ਉਹਦਾ ਉਹ ਓਟ ਸਹਾਰਾ ਬਣ ਜਾਂਦਾ ਹੈ। ਅੱਗੇ ਸ਼ਬਦ ਅਸੀਂ ਕਹਿੰਦੇ ਹਾਂ ਖੇ ਨਿਮਾਣਿਆਂ ਦੇ ਮਾਣ, ਖੇ ਨਿਤਾਣਿਆਂ ਦੇ ਤਾਣ, ਖੇ ਨਿਓਟਿਆਂ ਦੇ ਓਟ, ਸੱਚੇ ਪਿਤਾ ਵਾਹਿਗੁਰੂ। ਦੇਖੋ ਪਿਤਾ ਸ਼ਬਦ ਬੜਾ ਪਵਿੱਤਰ ਹੈ, ਆਪਣੇ ਬਜ਼ੁਰਗ ਲਈ, ਆਪਣੇ ਬਾਪ ਲਈ, ਫਾਦਰ ਲਈ ਸ਼ਬਦ ਵਰਤਨੇ ਆ, ਪਰ ਸੱਚੇ ਪਿਤਾ ਨਹੀਂ ਕਹਿ ਸਕਾਂਗੇ। ਉਹ ਸੱਚਾ ਪਿਤਾ ਨਹੀਂ, ਉਹ ਪਿਤਾ ਜ਼ਰੂਰ ਹੈ, ਰੱਬ ਨੇ ਕਰਮਾਂ ਕਰਕੇ ਉਹਨੂੰ ਬਾਪ ਬਣਾਉਣਾ, ਸਾਨੂੰ ਪੁੱਤਰ ਬਣਾਉਣਾ, ਪਰ ਸੱਚਾ ਪਿਤਾ ਕੌਣ ਹੈ? ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਹਜ਼ੂਰ ਨੇ ਬਚਨ ਕੀਤਾ ਜਿਹੜੇ ਦੁਨਿਆਵੀ ਪਿਤਾ ਨੇ, ਕਹਿਣ ਲੱਗੇ ਜਨਨ ਪਿਤਾ ਲੋਕ ਸੁੱਤ ਬੰਤਾ ਕੋਈ ਨਾ ਕਿਸ ਕੀ ਧਰਿਆ, ਸੱਚੇ ਪਿਤਾ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਨ ਪਿਸਰ ਪਦਰ ਬਿਰਾਦਰਾਂ ਕਸਨੇਕ ਦਸਤੰਗੀਰ, ਜਨ ਦਰ ਤੇ ਇਸਤਰੀ, ਪਿਸਰ ਦਰ ਤੇ ਪੁੱਤਰ, ਪਦਰ ਦਰ ਤੇ ਪਿਤਾ। ਸੱਚਾ ਪਿਤਾ ਨਹੀਂ, ਮੈਂ ਸਿਰਫ ਦੋ ਚਾਰ ਪ੍ਰਮਾਣ ਅਰਜ ਕਰ ਰਿਹਾ ਕਿ ਜਨ ਪਿਸਰ ਪਦਰ ਬਿਰਾਦਰਾਂ ਕਸਨੇਕ ਦਸਤੰਗੀਰ, ਇਹਨਾਂ ਵਿੱਚੋਂ ਕੋਈ ਸੱਚਾ ਨਹੀਂ, ਪਿਤਾ ਸੱਚਾ ਨਹੀਂ ਜਿਹੜਾ ਸਾਡੀ ਬਾਂਹ ਪਕੜ ਸਕੇਗਾ। ਸਾਹਿਬ ਨੇ ਇੱਕ ਤੀਸਰਾ ਪ੍ਰਮਾਣ ਦਿੱਤਾ, ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੀਜੈ ਤਾਂ ਕਿ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਤ ਬੰਧਤ, ਇਸ਼ਟ ਮੀਤਰ ਭਾਈ ਸੱਚੇ ਨਹੀਂ, ਕਿਉਂਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਸੱਚਾ ਪਿਤਾ ਕੌਣ ਹੈ? ਮੇਰੇ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਅੰਕ 73 ਤੇ ਇੱਕ ਬਚਨ ਕੀਤਾ, ਸੱਚਾ ਪਿਤਾ ਵਾਹਿਗੁਰੂ। ਸੱਚੇ ਪਿਤਾ ਵਾਹਿਗੁਰੂ ਉਹ ਕੌਣ ਹੈ? ਕਹਿਣ ਲੱਗੇ ਗੋ ਸਾਈ ਮਹਿੰਡਾ ਇਛੜਾ, ਸੱਚੇ ਪਿਤਾ ਅੰਮ ਅੱਬੇ ਥਾਵੋਂ ਮਿਛੜਾ, ਤੂੰ ਅੰਮਾ ਤੇ ਅੱਬਾ ਨਾਲੋਂ ਵੀ ਮਿੱਠਾ ਹੈ। ਅਗਲਾ ਬਚਨੇ ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਈ ਜੀਉ, ਚਾਹੇ ਭੈਣਾਂ ਨੇ ਭਰਾ ਨੇ ਪਿਤਾ ਹੈ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਵਰਗਾ ਕੋਈ ਨਹੀਂ। ਫਿਰ ਉਸ ਪਿਤਾ ਦੀ ਕੀ ਖੂਬੀ ਹੈ ਜੀ? ਉਹ ਸੱਚਾ ਕਿਉਂ ਹੈ? ਦੇਖੋ ਅਸੀਂ ਬੇਅੰਤ ਭੁੱਲਾਂ ਕਰਦੇ ਹਾਂ, ਉਹ ਸੱਚਾ ਪਿਤਾ ਫਿਰ ਗਲੇ ਨਾਲ ਲਾ ਕੇ ਬਖਸ਼ ਦਿੰਦਾ। ਉਹ ਸੱਚਾ ਪਿਤਾ ਤਾਂ ਹੈ ਕਿ ਉਹਨੇ ਸਾਡੇ ਮਰਨ ਤੋਂ ਬਾਅਦ ਵੀ ਸਾਡੇ ਤੇ ਰਹਿਮਤ ਕਰਨੀ ਹੈ। ਆਓ ਕਿਤੇ ਸੱਚੇ ਪਿਤਾ ਵਾਹਿਗੁਰੂ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰੋ। ਹਜ਼ੂਰ ਕਹਿੰਦੇ ਨੇ ਕਿ ਚੰਚਲ ਮਤ ਬਾਰਕ ਬਪਰੇ ਕੀ, ਸੱਚੇ ਪਿਤਾ ਵਾਹਿਗੁਰੂ ਜੀ ਸਾਡਾ ਸੁਭਾਅ ਏਵੇ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ ਅਨੰਦ ਸਹਿਜ ਤਬ ਖੇਲੇ। ਕਹਿਣ ਲੱਗੇ ਮੇਰੇ ਦਾਤਾ ਜੀ, ਤੂੰ ਬੜਾ ਰਹਿਮਤਾਂ ਕਰਨਾ ਹੈ, ਰਹਿਮਤਾਂ ਦਾ ਖਜ਼ਾਨਾ ਹੈ। ਤੇ ਨਾਲ ਬਚਨ ਕੀਤਾ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ ਅਨੰਦ ਸਹਿਜ ਤਬ ਖੇਲੇ। ਨਾਲ ਕਹਿਣ ਲੱਗੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਸੱਚੇ ਪਿਤਾ ਵਾਹਿਗੁਰੂ ਜੀ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ ਜਿਹਦਾ ਤੂੰ ਬਾਪੂ ਬਣ ਜਾਏ, ਜਿਹੜਾ ਤੈਨੂੰ ਪਿਤਾ ਮੰਨ ਲੈ। ਸੱਚੇ ਪਿਤਾ ਉਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਰਹਿੰਦੀ, ਜੇ ਪਿਤਾ ਕੋਈ ਮੰਨੇ ਤਾਂ। ਤਿਸ ਬਾਰਕ ਭੂਖ ਕੈਸੀ, ਨਵ ਨਿਦ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬੰਛ ਹੈ ਸੋ ਲੈਸੀ। ਪਿਤਾ ਕਿਰਪਾਲ, ਸੱਚੇ ਪਿਤਾ ਵਾਹਿਗੁਰੂ ਜੀ ਪਿਤਾ ਕਿਰਪਾਲ ਆ ਗਿਆ ਇਹ ਕਿਨੀ, ਬਾਰਕ ਮੁਖ ਮੰਗੈ ਸੋ ਦੇਣਾ, ਨਾਨਕ ਬਾਰਕ ਦਰਸ ਪ੍ਰਭ ਚਾਹੈ, ਮੋਇ ਹਿਰਦੈ ਬਸੈ ਨਿਤ ਚਰਨਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਸੱਚੇ ਪਿਤਾ ਵਾਹਿਗੁਰੂ ਜੀ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਕਹਿਣ ਲੱਗੇ, ਔਗਣ ਕੋ ਨਾ ਚਿਤਾਰਦਾ, ਸੱਚੇ ਪਿਤਾ ਵਾਹਿਗੁਰੂ ਜੀ ਔਗਣ ਕੋ ਨਾ ਚਿਤਾਰਦਾ, ਗੱਲ ਛੇਤੀ ਲਾਇਕ ਕਦੀ ਤੱਕਿਓ, ਆਮ ਬਾਪੂ ਦੇ ਘਰ ਵਿੱਚ ਕਿੰਨੇ ਕੁ ਦਿਨ ਉਹ ਸਾਡੀ ਪਰਵਰਿਸ਼ ਕਰੇਗਾ। ਮੈਂ ਬੇਨਤੀ ਕਰਨਾ ਹੁੰਦਾ ਸਾਡੇ ਸਾਰਿਆਂ ਨੂੰ ਵਾਪਰਦੀ ਹੈ, ਬੱਚੇ ਨੂੰ ਪਿਤਾ ਪਾਲੇਗਾ, ਜਵਾਨ ਹੋ ਜਾਏਗਾ ਕੋਈ ਦਿਨ ਦਏਗਾ, ਜੇ ਬਾਪ ਤੋਂ ਪਿਤਾ ਤੋਂ ਰੋਜ਼ ਰੋਜ਼ ਮੰਗੀਏ ਤੇ ਆ ਦੁਨਿਆਵੀ ਪਿਤਾ ਬੂਹੇ ਬੰਦ ਕਰ ਲੈਂਦਾ ਜੀ, ਕਹਿੰਦਾ ਚੱਲ ਆਪਣਾ ਕੰਮ ਫੜ, ਕੰਮ ਕਰਨਾ ਹੀ ਤੇ ਖਾਣੇ ਨਹੀਂ ਤੇ ਚੁੱਕ ਆਪਣੇ ਭਾਂਡੇ ਤੇ ਨਿਆਣੇ ਨਿਕਲ ਬਾਹਰ ਕਰੋ। ਮੈਂ ਕਹਿੰਦਾ ਇਹ ਬਾਪ ਕੁਝ ਸਾਲ ਦੇ ਕੇ ਬੂਹੇ ਬੰਦ ਕਰਦਾ, ਮੁੱਦਤਾਂ ਹੋ ਗਈਆਂ ਨੇ। ਸੱਚੇ ਪਿਤਾ ਵਾਹਿਗੁਰੂ ਜੀ ਅਰਬਾਂ ਲੋਕ ਸਵੇਰੇ ਮੰਗਦੇ ਨੇ, ਖਰਬਾਂ ਸ਼ਾਮੀ ਮੰਗਦੇ ਨੇ, ਕਦੀ ਤੂੰ ਆਪਣੇ ਘਰ ਦੇ ਬੂਹੇ ਨੀ ਬੰਦ ਕੀਤੇ, ਕਦੀ ਨੀ ਤੂੰ ਕਿਹਾ ਵੀ ਤੂੰ ਰੋਜ਼ ਮੰਗਣ ਆ ਜਾਣਾ। ਆਮ ਪਿਤਾ ਬੱਚੇ ਦੀ ਮੰਗ ਤੋਂ ਖਿਝਦਾ, ਤੂੰ ਕਦੀ ਖਿਝਿਆ ਵੀ ਨੀ। ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਕੋ ਭੋਗ ਕੈਸੀ, ਤੇ ਉਹ ਪਿਤਾ ਕੈਸਾ ਕਿਰਪਾਲੂ ਵੇ ਜਦੋਂ ਬੱਚਾ ਵਿਛੜ ਜਾਂਦਾ ਹੈ। ਵੈਸੇ ਮੈਂ ਬੇਨਤੀ ਕੱਲ ਨੂੰ ਕਰਾਂਗਾ ਸਰਬੱਤ ਦੇ ਕਾਰਜ ਰਾਸ ਵਿੱਚ, ਜਦੋਂ ਪਿਤਾ ਭੁੱਲ ਜਾਂਦਾ ਹੈ, ਵਾਹਿਗੁਰੂ ਪੁੱਤਰ ਭੁੱਲ ਜਾਂਦਾ ਹੈ, ਫਿਰ ਕਹਿੰਦਾ ਦਾਤਾ ਜੀ ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਿਲਾਵੇਂਗੇ, ਸੁੱਤ ਖਿਨ ਖਿਨ ਭੂਲ ਬਿਗਾਰ। ਇਹਦੇ ਵਿੱਚ ਇੱਕ ਤੁਕ ਆਉਂਦੀ ਹੈ, ਹਜ਼ੂਰ ਜੀ ਕਹਿਣ ਲੱਗੇ ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇਂਗੇ, ਹਮ ਬਾਰਕ ਮੁਗਧ ਆਨ। ਸੱਚੇ ਪਿਤਾ ਵਾਹਿਗੁਰੂ ਜੀ ਹਮ ਬਾਰਕ ਮੁਗਧ ਆਨ, ਪਿਤਾ ਸਮਝਾਵੇਂਗੇ, ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵੇਂਗੇ। ਜਦੋਂ ਇਸ ਪਿਤਾ ਦੇ ਚਰਨਾਂ ਵਿੱਚ ਬੇਨਤੀ ਕਰੀਏ ਤੇ ਫਿਰ ਕਹੀਏ ਸੱਚੇ ਪਿਤਾ ਵਾਹਿਗੁਰੂ ਜੀ ਜੈਸਾ ਬਾਲਕ ਭਾਏ ਸਪਾਏ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਚਿਰ ਕਹਿ ਬਹੁ ਭਾਂਤੀ, ਬੌੜ ਪਿਤਾ गल लावे इस सच्चा पिता ही ला सकता है। बौड़ पिता गल लावे पिछले अवगुण बख्श लै प्रभ आगे मार्ग पावे। सच्चा पिता मां का रोल भी अदा कर दे। हजूर ने बाणी विच कहे के दाता राम अय्या हों बारक तेरा काहे न खंडस अवगुण मेरा सच्चे पिता वह गुरु जी सुत अपराध करता है जेते जन्नी चीत न रख तेते राम अय्या हों बारक तेरा काहे न खंडस अवगुण मेरा जे अत क्रोप करे करताया ताफी चीत न राखस माया दे बिमल मत सदा शरीरा। सच्चे पिता वह गुरु जी दे बिमल मत सदा शरीरा सहज सहज गुण रवे कबीरा। वह गुरु गुरु एक सच्चा पिता है ओदे वर्गा बापू भी कोई नहीं क्योंकि गुरु न रिश्तेदारी भी है सिख दी। कहन लगे हे निमाणिया दे मान हे निताणिया दे तान हे नेओटिया दी ओट सच्चे पिता वाहिगुरु जी आप जी दे हजूर। इथे मैं बेनती करदी अगे दैश लगे ने खाली थां है ये भरना है आप जी दे हजूर दर ते जेड़ी भी असी अरदास करनी है वह शब्द विच अंकित कर दईए जेड़ी बाणी पढ़ीए सहज पाठ कीता है अखंड पाठ साहिब कीता है आप जी दे हजूर जिवें आपां शाम नूं कीती अरदास सोदर रह रास साहिब जी की अरदास। फिर अगे कहने कृपा करी अखर वादा घाटा पुल चुक माफ करना। अखर असी अगे पिछे बोल गए हाँ सियारियां बिहारियां दा फर्क लग गया ये कल नूं अर्ज करांगा कि अखर वादा घाटा पुल चुक माफ करना ते मेर करी सरबत दे कारज रास करने। वो केड़े केड़े कारज ने अरदास दियां कुछ मंजिलां ने दुनियावी मंग भी है शरीरक अरोगता की मंग भी है नाम की मंग भी है रखिया की मंग भी है उच्चे उठन की मंग भी है ये सारियां आपां कल नूं वेखांगे। अज सिर्फ एडी बेनती है वह निमाणिया का माण है वह निताणिया का तान है वह ने ओटिया की ओट है वह सच्चा पिता वाहगुरु है। इनिया को बेनतियां स्वीकार करो हुई बेअंत भुला बख्श देनिया जी। वाहगुरु जी का खालसा वाहगुरु।